पंच वकार तन सन तन को बंदन फिर चरणन पर धार मुकुचरै शास्त्र खट सिंग गिरन चढ़ जाए अंध लखै बदरो सुने जो काल कृपा कराए।
सौ महला पंजवां पुरख पते भगवान ताके शरण गही निरपौ भय पराण चिंता सगल लही मात पिता सतमीत सुरजन निष्ट बंद पजाणिया गह कंठ लायाओ गुरमे लायाओ जस बिमल संत बखाणिया बेअंत गुण अनेक महिमा कीमत कछु ना जाए कही प्रभ एक अन कालख ठाकुर ओत नानक तिस गही। अमृत बन संसार सहाय आप भये राम नाम और हार बिखे दिवस गए गद भरम हो बेकार बिनसे जोन आमन सब रहे अगन सागर भये शीतल साध्यन चल गए रहे गोविंद गोपाल दयाल समर्थ बोल साधु हर जय जय नानक नाम त्याए पूरन सात संग पाए परम गते जह देखो तै संग एको रब रहिया कट कट वासी आप विरलैक ने लहिया जल थल महियल पूर पूरन कीट हस्त समानिया आदि अंते मद सोई गुर प्रसादी जानिया ब्रह्म पसरिया ब्रह्म लीला गोविंद गुण निद जन कहया सिमर स्वामी अंतर जामी हरेक नान करव रव रहया जनरैन सुहावड़ी आई सिमरत नाम हरे चरण कमल संग प्रीत कलमल पाप टरे दुख पूख दरिद्र नाठे प्रगट मग दिखाया मिल साध संगे नाम रंगे मन लोड़ी दा पाया हर देख दर्शन अच पुनी कुल समूहा सब तरे दिन सरैन आनंद आंदन सिमरंत नानक हर हरे हर देख दर्शन अच पुनी कुल समूहा सब तरे नानक हर हरे।
वाहिगुरु जी का खालसा वाहिगुरु जी की फतेह। परम पवित्र गुरु की साजी नवाजी साध संगत जीओ सतगुरां दी महान अपार बख्शिश दा सदका आप सारे माई भाई भाई साहब जी तो बड़े प्यार नाल अमृतमयी बाणी का कीर्तन श्रवण करन तो उपरंत गुरु साहब जी की पावन पवित्र बाणी की विचार जो लड़ीवार चल रही है उस विचों विचार श्रवण करन वास्ते गुरु साहब के पवित्र चरणों में हाजरी भर रहे हो। बाणी बिरलो विचार से जे को गुरमुख होए ये बाणी महापुरुष की निज घर बसा होए। बिरले गुरमुख प्यारे हैं जो बाणी की विचार प्राप्त करके अपने जीवन नूं गुरु साहब जी की दसी हुई मर्यादा के अनुसार बना करके सतगुर सच्चे पातशाह जी की खुशी के पात्र बनते हैं। सो आओ सतगुर सच्चे पातशाह जी जिवें उपदेश कर रहे हैं विचार श्रवण करके लाभ प्राप्त करिए मन विरती की एकाग्रता वास्ते अते रसना की पवित्रता लई गज के बोलो सतनाम
श्री वाहे।
हाँ जी
आसा महला पंजवां पुरख पते भगवान ताके शरण गही
आसा राग विच ਪੰਜਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਹਨ ਪੁਰਖ ਪਤੇ ਭਗਵਾਨ ਤਾਂ ਕਿ ਸਰਣ ਗਏ। ਉਹ ਜੋ ਸਾਰੇ ਪੁਰਸ਼ਾਂ ਦਾ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਭਗਵਾਨ ਹੈ, ਉਸਦੀ ਸ਼ਰਨ ਗ੍ਰਹਿਣ ਕੀਤੀ। ਪੁਰਖ ਜੋ ਕੂ ਪਾਪਾਂ ਤੋਂ ਰੱਖ ਰੱਖਿਆ ਕਰਨ ਵਾਲਾ ਅਤੇ ਸਾਰਿਆਂ ਦੀ ਪੱਤ ਇੱਜ਼ਤ ਦਾ ਰਾਖਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ। ਭਗਵਾਨ ਜਿਹਦੇ ਵਿੱਚ 6 ਚਿੰਨ ਹੋਣ ਉਸ ਨੂੰ ਭਗਵਾਨ ਕਹਿੰਦੇ ਹਨ। ਭਗਵਾਨ ਦੇ ਐਸੇ ਲੱਛਣ ਵਰਣਨ ਕੀਤੇ ਹਨ, ਖਟਕਲ ਭਗਾਂ ਸਪੰਨ ਜੋ ਤਾਹੇ ਕਹਿਤ ਭਗਵਾਨ। ਉਹ ਭਗਵਾਨ ਦੇ ਅੰਦਰ 6 ਕਲਾ ਮੁੱਖ ਮੰਨੀਆਂ, ਉਂਝ ਤਾਂ ਉਸ ਨੂੰ ਅਨੰਤ ਕਲਾ ਕਿਹਾ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਲੈ ਠਾਕਰ ਚੜ੍ਹਿਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਜਿਹੜਾ ਭਗਵਾਨ ਵਾਹਿਗੁਰੂ ਪਰਮੇਸ਼ਰ ਕਹਿ ਲਓ, ਅਕਾਲ ਪੁਰਖ ਕਹਿ ਲਓ, ਬੇਅੰਤ ਉਸਦੇ ਨਾਮ ਗੁਰਮੁਖ ਪਿਆਰਿਆਂ ਨੇ ਰੱਖੇ ਹੋਏ ਹੈ, ਉਹ ਜੁਦੀਆਂ ਜੁਦੀਆਂ ਸ਼ਕਤੀਆਂ ਵਿੱਚ ਵਰਤ ਰਿਹਾ, ਜਿਹੜੇ ਰੂਪ ਵਿੱਚ ਵਰਤ ਰਿਹਾ ਗੁਰਮੁਖਾਂ ਨੇ ਉਸਦੇ ਉਸੇ ਤਰ੍ਹਾਂ ਦੇ ਨਾਮ ਰੱਖ ਲਏ। ਸੋ ਇੱਕ ਤਾਂ ਕਿਰਤਮ ਨਾਮ ਹਨ ਔਰ ਇੱਕ ਅਕਿਰਤਮ ਨਾਮ ਹਨ। ਕਿਰਤਮ ਨਾਮ ਕਿਹੜੇ ਹਨ? ਜੋ ਕਿਸੇ ਕਿਰਤ ਤੋਂ ਪੈਦਾ ਹੁੰਦੇ ਹਨ, ਜਿਵੇਂ ਮੁਰ ਦੈਂਤ ਨੂੰ ਮਾਰਿਆ ਮੁਰਾਰੀ ਕਹਿਣ ਲੱਗ ਪੈ, ਮਧੂ ਦੈਂਤ ਨੂੰ ਮਾਰਿਆ ਮਧੂ ਸੂਦਨ ਕਹਿਣ ਲੱਗ ਪੈ, ਪਾਪੀਆਂ ਨੂੰ ਤਾਰਿਆ ਪਵਿੱਤਰ ਕੀਤਾ ਪਤਿਤ ਪਾਵਨ ਹੋ ਗਿਆ, ਆਪਣੇ ਭਗਤਾਂ ਬਾਣੀ ਪੜ੍ਹਨ ਵਾਲਿਆਂ ਨਾਲ ਪ੍ਰੇਮ ਬਖਸ਼ਿਸ਼ ਕੀਤਾ ਭਗਤ ਵਛਲ ਨਾਮ ਹੋ ਗਿਆ, 52 ਰਾਜੇ ਕੈਦ ਵਿੱਚੋਂ ਛਡਾਏ ਬੰਦੀ ਛੋੜ ਬਣ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਜੁਦੇ ਜੁਦੇ ਉਹਦੇ ਨਾਮ ਨੇ, ਬਾਜ ਰੱਖਿਆ ਬਾਜਾਂ ਵਾਲਾ, ਨੀਲੇ ਘੋੜੇ ਦੀ ਸਵਾਰੀ ਕੀਤੀ ਨੀਲੇ ਘੋੜੇ ਵਾਲਾ ਬਣ ਗਿਆ, ਤੀਰ ਕਮਾਨ ਰੱਖੇ ਤੀਰ ਕਮਾਨਾਂ ਵਾਲਾ। ਇਸ ਤਰ੍ਹਾਂ ਜੁਦੇ ਜੁਦੇ ਨਾਮ, ਇਹ ਸਾਰੇ ਕਿਰਤਮ ਨਾਮ ਹੈ ਕਿਰਤ ਦੁਆਰਾ। ਕਿਰਤਮ ਨਾਮ ਕੀ ਹੈ? ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤਨਾਮ ਤੇਰਾ ਪਰਾ ਪੂਰਵਲਾ, ਜਿਹੜਾ ਅਨਾਦੀ ਕਾਲ ਤੋਂ ਪ੍ਰਾਚੀਨ ਨਾਮ ਹੈ ਇੱਕ ਓਅੰਕਾਰ ਸਤਨਾਮ, ਇਹ ਉਸਦਾ ਬੜਾ ਪੁਰਾਣਾ ਅਤੇ ਮੁੰਡਲਾ ਨਾਮ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸਾਰਿਆਂ ਦੀ ਪੱਤ ਇੱਜ਼ਤ ਸਰੂਪ ਹੈ ਅਤੇ ਸਾਰਿਆਂ ਦਾ ਮਾਲਕ ਸਰੂਪ ਹੈ। ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਪਵਿੱਤਰ ਸ਼ਰਨ ਹੈ ਉਹ ਅਸਾਂ ਨੇ ਗ੍ਰਹਿਣ ਕਰਨਾ ਕੀਤੀ ਹੈ।
ਨਿਰਭਉ ਭਏ ਪਰਾਮ ਚਿੰਤਾ ਸਗਲ ਲਹੀ,
ਕਹਿੰਦੇ ਹਨ ਨਿਰਭਉ ਪਏ ਉਹ ਜਿਹੜੇ ਪ੍ਰਾਣੀ ਜਿਨ੍ਹਾਂ ਨੇ ਉਸ ਪਵਿੱਤਰ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਲਈ ਹੈ, ਨਿਰਭਉ ਹੋ ਗਏ ਹਨ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੇ ਨੋ ਦਾਨ, ਸਰਨ ਪਰੇ ਪ੍ਰਵੰਤਰ ਜਾਮੇ, ਨਾਨਕੋਟ ਪਕਰੀ ਪ੍ਰਭ ਸੁਆਮੀ। ਅਤੇ ਉਹਨਾਂ ਦੀਆਂ ਸਾਰੀਆਂ ਜੋ ਚਿੰਤਾ ਸਨ ਲੈ ਗਈਆਂ ਹਨ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹੀ, ਕਿੱਥੋਂ ਖਾਵਾਂਗੇ ਕਿੱਥੋਂ ਪਹਿਨਾਂਗੇ ਕਿੱਥੇ ਰਹਾਂਗੇ, ਆਮ ਬੰਦੇ ਨੂੰ ਕੁੱਲੀ ਗੁੱਲੀ ਜੁੱਲੀ, ਇਹ 3 ਚਿੰਤਾ ਜਿਹੜੀਆਂ ਵਿਆਪਦੀਆਂ ਰਹਿੰਦੀਆਂ। ਅਤੇ ਕਰਜ਼ਾ ਚੁੱਕਿਆ ਹੋਏ ਵੀ ਬੜੀ ਚਿੰਤਾ ਹੁੰਦੀ ਹੈ, ਕਿਸ ਤਰ੍ਹਾਂ ਦੂਰ ਹੋਏਗਾ, ਨੌਜਵਾਨ ਲੜਕੀ ਦੀ ਸ਼ਾਦੀ ਆਦਿਕ ਹੈ, ਇਹ ਭਾਰ ਕਿਵੇਂ ਸਿਰ ਤੋਂ ਲਏਗਾ। ਇਸ ਤਰ੍ਹਾਂ ਦੀ ਇਹ ਦੁਨਿਆਵੀ ਚਿੰਤਾ, ਫਿਰ ਜੰਮਣ ਮਰਨ ਦੀ ਆਵਾਗਮਨ, 84 ਰਖਜੂਨਾਂ ਵਿੱਚੋਂ ਨਿਕਲਣ ਦੀ, ਗਿਆਨ ਅਤੇ ਮੁਕਤੀ ਪ੍ਰਾਪਤ ਕਰਨ ਦੀ, ਜਮਾਂ ਦਾ ਡਰ ਆਦਿਕ, ਨਰਕਾਂ ਦਾ ਨਾਮ ਵਿਆਪੇ, ਇਹ ਵੀ ਇੱਕ ਬੜੀ ਚਿੰਤਾ ਹੈ। ਇਹ ਸਾਰੇ ਪ੍ਰਕਾਰ ਦੀਆਂ ਜੋ ਚਿੰਤਾਵਾਂ ਸਨ ਉਹ ਸਾਧ ਸੰਗਤ ਜੀ ਲੈ ਗਈਆਂ ਹਨ।
ਮਾਤ ਪਿਤਾ ਸਤਮੀਤ ਸੁਰਜਾਂ ਨੂੰ ਇਸ਼ਟ ਬੰਧ ਪਜਾਣਿਆ,
ਹਾਂਜੀ ਉਹ ਮਾਤਾ ਦੀ ਨਿਆਈ ਪਿਤਾ ਦੀ ਨਿਆਈ, ਸੁੱਤ ਪੁੱਤਰ ਅਤੇ ਮੀਤ ਮਿੱਤਰ ਅਤੇ ਸੁਰਜਨ, ਜੋ ਸਾਧ ਸੰਗਤ ਜੀ ਸ੍ਰੇਸ਼ਟਤਾ ਨੂੰ ਗ੍ਰਹਿਣ ਕਰਨ ਵਾਲਾ ਇਸ਼ਟ ਪਿਆਰਾ ਬੰਧਕ ਸੰਬੰਧੀ ਜਾਣਿਆ, ਭਾਵ ਜਿੰਨੇ ਵੀ ਰਿਸ਼ਤੇ ਹਨ ਗੁਰਮੁਖ ਪਿਆਰਿਆਂ ਨੇ ਵਾਹਿਗੁਰੂ ਪਰਮੇਸ਼ਰ ਨਾਲ ਹੀ ਪਾਏ, ਉਹਨਾਂ ਨੇ ਸਾਧ ਸੰਗ ਜੀ ਉਸ ਵਾਹਿਗੁਰੂ ਪਰਮੇਸ਼ਰ ਨਾਲ ਇਹ ਰਿਸ਼ਤੇ ਜੋੜੇ ਆ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਭੋ ਕਿਹਾ ਕਾੜਾ ਜੀਓ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਨਾਂ ਗੁਰਮੁਖ ਪਿਆਰਿਆਂ ਨੇ ਸਾਰੇ ਜੋ ਰਿਸ਼ਤੇ ਹਨ ਜੋੜਨਾ ਕੀਤੇ ਹਨ, ਉਹ ਮਾਤਾ ਵੱਤ ਪਾਲਣਾ ਕਰਦਾ ਹੈ, ਪਿਤਾ ਵੱਤ ਸਭ ਦੀ ਰੱਖਿਆ ਕਰਦਾ ਹੈ, ਅਤੇ ਜਿਵੇਂ ਪੁੱਤਰ ਕਿਸੇ ਦੀ ਸੇਵਾ ਕਰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸੇਵਾ ਵੀ ਕਰਦਾ ਹੈ, ਅਤੇ ਇਸੇ ਤਰ੍ਹਾਂ ਮੀਤ ਮਿੱਤਰਾਂ ਦੀ ਨਿਆਈ ਔਖੇ ਵੇਲੇ ਕੰਮ ਆਉਂਦਾ ਹੈ। ਇਸੇ ਤਰ੍ਹਾਂ ਸੁਰਜਨ ਨਾਮ ਵੀ ਸ੍ਰੇਸ਼ਟ ਮਿੱਤਰਾਂ ਦਾ ਹੀ ਹੈ। ਉਹ ਸਾਧ ਸੰਗਤ ਜੀ ਮਿੱਤਰ ਕਿਹੋ ਜਿਹਾ ਹੈ? ਸ੍ਰੇਸ਼ਟ ਮਿੱਤਰ ਹੈ, ਜੋ ਸੰਕਟ ਵਿੱਚ ਕੰਮ ਆਉਂਦਾ, ਅਥਵਾ ਜਨਾਂ ਵਿੱਚੋਂ ਸੁਰ ਦੇਵਤਿਆਂ ਦੀ ਨਿਆਇ ਜੋ ਸ੍ਰੇਸ਼ਟ ਹੈ। ਇਸ ਤਰ੍ਹਾਂ ਸਾਧ ਨੂੰ ਪਵਿੱਤਰ ਮਿੱਤਰਾਂ ਵਾਂਗ ਸਾਥ ਦਿੰਦਾ, ਇਸ਼ਟ ਪਿਆਰਾ ਹੈ, ਬੰਧਵ ਸੰਬੰਧੀਆਂ ਦੀ ਨਿਆਈ ਹੈ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੂੰ ਗੁਰਮੁਖ ਪਿਆਰਿਆਂ ਨੇ ਜਾਣਨਾ ਕੀਤਾ ਹੈ।
ਗਹਿ ਕੰਠ ਲਾਇਆ ਗੁਰਮੇ ਲਾਇਆ ਜਸ ਬਿਮਲ ਸੰਤ ਵਖਾਣਿਆ।
ਹਾਂ, ਜਿਨ੍ਹਾਂ ਸੰਤਾਂ ਨੇ ਉਹਦਾ ਬਿਮਲ ਮੈਲ ਤੋਂ ਰਹਿਤ ਪਵਿੱਤਰ ਜਸ, ਮਨ ਨੂੰ ਸ਼ੁੱਧ ਕਰਨ ਵਾਲਾ ਜਸ ਵਖਾਣਿਆ, ਕਥਨ ਕੀਤਾ ਹੈ, ਉਹਨਾਂ ਨੂੰ ਮਨ ਬੁੱਧੀ ਰੂਪੀ ਹੱਥਾਂ ਨੂੰ ਫੜ ਕਰਕੇ ਭਾਵ ਆਪਣੇ ਗਲ ਨਾਲ ਲਾਇਆ, ਗਲ ਨਾਲ ਕੀ ਲਾਇਆ, ਆਪਣੇ ਨਾਲ ਅਭੇਦ ਕਰ ਲੈਣਾ ਕੀਤਾ ਹੈ।
ਬੇਅੰਤ ਗੁਰਾਂ ਨੇ ਇੱਕ ਮਹਿਮਾ ਕੀਮਤ ਕਛ ਨਾ ਜਾਏ ਕਹੀ।
ਉਸਦੇ ਬੇਅੰਤ ਗੁਣ ਹਨ ਅਤੇ ਅਨੇਕ ਪ੍ਰਕਾਰ ਦੀ ਮਹਿਮਾ ਹੈ। ਉਸਦੇ ਗੁਣਾਂ ਦੀ ਅਤੇ ਮਹਿਮਾ ਵਡਿਆਈ ਦੀ ਜੋ ਕੀਮਤ ਹੈ, ਉਹ ਕਿਸੇ ਪ੍ਰਕਾਰ ਵੀ ਕਹੀ ਨਹੀਂ ਜਾਂਦੀ। ਸਮੱਗਰ ਉਹਦੀ ਜੋ ਉਸਤਤ ਹੈ, ਉਹ ਤਾਂ ਕੋਈ ਕਹਿ ਸਕਦਾ ਹੀ ਨਹੀਂ। ਸੋ ਉਹਦੇ ਜਿਹੜੇ ਪਿਆਰੇ ਹਨ, ਉਹਨਾਂ ਦੀ ਮਹਿਮਾ ਹੀ ਨਹੀਂ ਕਥਨ ਕੀਤੀ ਜਾਂਦੀ। ਸਾਧ ਕੀ ਮਹਿਮਾ ਵੇਦਨਾ ਜਨ ਹੈ, ਜੇਤਾ ਸੁਣਾ ਹੈ, ਤੇਤਾ ਵਖਿਆਨ ਹੈ। ਸੋ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਜਿਹਦੀ ਬਖਸ਼ਿਸ਼ ਨਾਲ ਬੇਅੰਤ ਸਾਧੂ ਸੰਤ ਮਹਾਤਮਾ ਬਣਦੇ ਹਨ, ਉਸ ਵਾਹਿਗੁਰੂ ਦੀ ਜੋ ਮਹਿਮਾ ਹੈ, ਉਹ ਕਿਸੇ ਪ੍ਰਕਾਰ ਪਸ਼ੂ ਥੋੜ੍ਹਾ ਮਾਤਰ ਵੀ ਕਹੀ ਨਹੀਂ ਜਾਂਦੀ ਹੈ। ਉਹਦੇ ਗੁਣ ਵੀ ਬੇਅੰਤ ਹਨ ਅਤੇ ਉਹਦੀ ਮਹਿਮਾ ਵੀ ਅਨੰਤ ਹੈ, ਉਸ ਨੂੰ ਕਛੂ ਥੋੜ੍ਹਾ ਮਾਤਰ ਵੀ ਕਿਹਾ ਨਹੀਂ ਜਾਂਦਾ ਹੈ।
ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ।
ਪ੍ਰਭੂ ਜੋ ਹੈ, ਉਹ ਸਾਧ ਸੰਗਤ ਜੀ ਅਨੇਕਾਂ ਰੂਪਾਂ ਵਿੱਚ ਵਰਤ ਰਿਹਾ ਹੈ। ਅਲਖ ਉਹ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾਂਦਾ, ਲਕਸ਼ਣਾ ਬਿਰਤੀ ਦੁਆਰਾ ਜਾਣਿਆ ਜਾਂਦਾ ਹੈ। ਠਾਕੁਰ ਜੋ ਸਭ ਦਾ ਮਾਲਕ ਹੈ, ਉਤਪਤੀ ਪਾਲਣਾ ਅਤੇ ਸੰਘਾਰ ਕਰਨ ਵਾਲਾ ਠਾਕੁਰ ਹੈ। ਠਾਕੁਰ ਮੈਂ ਠਕਰਾਈ ਤੇਰੀ ਕੋਮਨ ਸਿਰ ਕੋਮਾ, ਪਿਤਾ ਮਾਰੋ ਬਡੋ ਧਨੀ ਅਗਮਾ। ਤੁਮ ਦਾਤੇ ਠਾਕੁਰ ਪ੍ਰਭ ਪ੍ਰਤਪਾਲਕ, ਨਾਇਕ ਖਸਮ ਹਮਾਰੇ ਨਿਮਖ ਨਿਮਖ, ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ। ਇਸ ਕਰਕੇ ਉਂਝ ਠਾਕੁਰ ਆਮ ਰਾਜਸਥਾਨ ਦੇ ਅੰਦਰ ਜਿਹੜੇ ਰਾਜਪੂਤ ਰਜਵਾੜੇ ਹੈ, ਠਾਕੁਰ ਕਹਾਉਂਦੇ ਹੈ। ਅਤੇ ਠਾਕੁਰ ਸਾਹਿਬ ਸਿੰਘ ਗੰਡਕਾ ਨਦੀ ਦੇ ਪੱਥਰ ਨੂੰ ਵੀ ਆਖਦੇ ਹਨ, ਜਿਹਦੀ ਇਹ ਲੋਕ ਪੂਜਾ ਕਰਦੇ ਹਨ। ਉਹ ਠਾਕੁਰ ਕੈਸਾ ਹੈ? ਸਭ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤ ਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਐਸਾ ਅਲੱਖ ਜਿਹਦੀ ਮਹਿਮਾ ਨੂੰ ਲਖਿਆ ਨਹੀਂ ਜਾਂਦਾ, ਐਸਾ ਠਾਕੁਰ ਹੈ ਓਟ ਨਾਨਕ ਤਿਸ ਗਹੀ। ਸਤਿਗੁਰ ਬਾਬਾ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ ਦੱਸਦੇ ਹੋਏ ਪੰਚਮ ਪਾਤਸ਼ਾਹ ਜੀ ਕਥਨ ਕਰਦੇ ਹਨ, ਗੁਰਮੁਖ ਪਿਆਰਿਆਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ।
ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ।
ਇਹ ਜਿਹੜਾ ਸੰਸਾਰ ਸੀ, ਆਮ ਲੋਕਾਂ ਵਾਸਤੇ ਜ਼ਹਿਰ ਦੀ ਨਿਆਈ ਹੈ। ਦੇਖੇ ਬਨ ਫੀਕਾ ਤਿਆਗਰੀ ਸਕੀਏ, ਨਾਮ ਮਹਾਰਸ ਪੀਓ, ਬਿਨ ਹਰ ਚਾਖੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਜਦੋਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਸ਼ਬਦ ਸੁਰਤ ਦੁਆਰਾ ਨਾਮ ਦਾ ਅਭਿਆਸ ਕਰਕੇ ਆਤਮ ਦ੍ਰਿਸ਼ਟੀ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ, ਇਹ ਜਿਹੜਾ ਵਿਖੇਵਨ ਫੀਕਾ ਸੰਸਾਰ ਸੀ, ਇਹ ਸਾਰਾ ਸਾਹਿ ਅੰਮ੍ਰਿਤਮਈ ਬਣ ਗਿਆ। ਇਹ ਸਾਰਾ ਸੰਸਾਰ ਜਿਹੜਾ ਸੀ, ਇਹ ਅੰਮ੍ਰਿਤਮਈ ਬਣ ਗਿਆ। ਅੰਮ੍ਰਿਤ ਦੀ ਨਿਆਈ ਭਾਵ ਅੰਮ੍ਰਿਤ ਦ੍ਰਿਸ਼ਟੀ ਹੋ ਗਈ। ਸਾਰਿਆਂ ਵਿੱਚ ਮ੍ਰਿਤੂ ਤੋਂ ਰਹਿਤ ਜੋ ਵਾਹਿਗੁਰੂ ਪਰਮੇਸ਼ਰ ਸੀ, ਉਸ ਨੂੰ ਵੇਖਣ ਵਾਲੇ ਬਣ ਗਏ। ਅੰਮ੍ਰਿਤ ਬਨ ਸੰਸਾਰ ਸਹਾਈ ਆਪ ਪਏ। ਇਹ ਜਿਹੜਾ ਸੰਸਾਰ ਵਿਖੇ ਵਕਾਰਾਂ ਨਾਲ ਪੂਰਤ ਸੀ। ਜੋ ਅੰਮ੍ਰਿਤ ਸਰੂਪੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਓਟ ਲਈ ਇਹ ਵਿਖੇਵਨ ਫੀਕਾ ਜੋ ਸੰਸਾਰ ਸੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਵਾਹਿਗੁਰੂ ਪਰਮੇਸ਼ਰ ਨਾਮ ਜਪਣ ਵਾਲਿਆਂ ਦੇ ਸਹਾਈ ਹੋਏ ਹਨ।
ਰਾਮ ਨਾਮ ਔਰ ਹਾਰ ਵਿਖ ਕੇ ਦਿਵਸ ਗਏ।
ਜਿਨ੍ਹਾਂ ਨੇ ਰਾਮ ਜੋ ਰਮੰਤੀ ਰਾਮਾ ਰਮਿਆ ਹੋਇਆ ਵਿਆਪਕ ਵਾਹਿਗੁਰੂ ਪਰਮੇਸ਼ਰ ਉਸ ਨੂੰ ਆਪਣੇ ਔਰ ਹਾਰ ਵਿੱਚ ਔਰ ਹਿਰਦੇ ਵਿੱਚ ਜਿਵੇਂ ਗਲੇ ਵਿੱਚ ਹਾਰ ਗ੍ਰਹਿਣ ਕਰ ਲਈਦਾ, ਗ੍ਰਹਿਣ ਕਰ ਲਿਆ ਹੈ, ਭਾਵ ਧਾਰਨ ਕਰ ਲਿਆ ਹੈ। ਕਹਿੰਦੇ ਹਨ ਵਿਖ ਕੇ ਦਿਵਸ ਗਏ। ਜਿਨ੍ਹਾਂ ਨੇ ਸੰਸਾਰ ਦੇ ਵਿਕਾਰਾਂ ਵੱਲੋਂ ਹਾਰ ਮੰਨ ਕੇ ਚੰਗੇ ਗੁਣਾਂ ਨੂੰ ਧਾਰ ਕੇ ਪਰਮੇਸ਼ਰ ਦੀ ਓਟ ਲੈਂਦਿਆਂ ਹੋਇਆਂ ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਧਾਰ ਲਿਆ, ਉਹਨਾਂ ਦੇ ਜਿਹੜੇ ਵਿਖੇ ਵਿਕਾਰਾਂ ਦੇ ਦਿਨ ਸੀ ਉਹ ਸਾਰੇ ਚਲੇ ਗਏ। ਕਿਉਂਕਿ ਇਨਸਾਨ ਜਦੋਂ 15-16 ਸਾਲ ਦੀ ਉਮਰ ਸ਼ੁਰੂ ਹੁੰਦੀ ਹੈ ਤਾਂ ਵਿਖੇ ਵਿਕਾਰ ਵੀ ਬੜੇ ਤੇਜ਼ ਹੋ ਜਾਂਦੇ ਹੈ। ਹਾਂਜੀ, ਪਹਿਲੇ ਪਿਆਰ ਲਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਜੀਵਨ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ। ਅਤੇ ਜਿਲੇ ਛੇਵੀਂ ਅਵਸਥਾ ਆ ਜਾਂਦੀ ਜੋਵਨ, ਵਿਖੇ ਵਿਕਾਰਾਂ ਦਾ ਪੂਰਾ ਜ਼ੋਰ ਪੈ ਜਾਂਦਾ ਹੈ। ਇਹ ਵਿਕਾਰ ਜਿਹੜੇ ਇਹ ਇਨਸਾਨ ਦੇ ਮਨ 'ਤੇ ਬੜਾ ਲੰਬਾ ਸਮਾਂ ਆਪਣਾ ਅਸਰ ਰੱਖਦੇ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਆਮ ਜਿਤਨਾ ਵੀ ਸੰਸਾਰ ਹੈ, ਪਸ਼ੂਆਂ ਪੰਛੀਆਂ ਦਰਿੰਦਿਆਂ ਪਰਿੰਦਿਆਂ ਮਨੁੱਖਾਂ ਦੇਵਤਿਆਂ ਦੈਂਤਾਂ ਤੱਕ ਦੇਖ ਲਓ, ਤਿੰਨਾਂ ਲੋਕਾਂ ਵਿੱਚ ਇਹ ਸਰਪਣੀ ਉੱਪਰ ਨਹੀਂ ਕੋ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਂਦਿਓ ਛਲੀਆ। ਅਤੇ ਰਵਿਦਾਸ ਜੀ ਵੀ ਆਪਣਾ ਦੁੱਖ ਰੋਂਦੇ ਹੈ, ਇਹਨੂੰ ਦੂਤਨ ਖਲਬਦ ਕਰ ਮਾਰਿਓ, ਵੱਡੋ ਨਲਾਜ ਅਜਹੂ ਨਹੀਂ ਹਾਰਿਓ ਇਹਨਾਂ ਵਿਕਾਰਾਂ ਅੱਗੇ। ਇਸ ਕਰਕੇ ਸਾਧ ਸੰਗਤ, ਸਤਿਗੁਰਾਂ ਨੇ ਕਿਰਪਾ ਕੀਤੀ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕਰ ਲਿਆ ਅਤੇ ਵਿਖ ਕੇ ਦਿਵਸ ਗਏ। ਉਹ ਜਿਹੜੇ ਵਿਖੇ ਵਿਕਾਰਾਂ ਦੇ ਦਿਨ ਸੀ ਚਲੇ ਗਏ, ਜੀਵਨ ਅੰਮ੍ਰਿਤਮਈ ਬਣ ਗਿਆ, ਪਵਿੱਤਰ ਸ੍ਰੇਸ਼ਟ ਬਣ ਗਿਆ।
ਗਤ ਭਰਮ ਮੋਹ ਵਿਕਾਰ ਬਿਨਸੇ ਜੋ ਨਿਆਮ ਨੂੰ ਸਭ ਰਹੇ।
ਭਰਮ ਜਿਹੜਾ ਸੀ ਗਤ ਨਾਸ ਹੋ ਗਿਆ, ਅਤੇ ਮੋਹ ਅਤੇ ਵਿਕਾਰ ਜਿਹੜੇ ਇਹ ਵੀ ਬਿਨਸ ਗਏ ਹਨ। ਜੂਨ ਆਵਣ ਸਭ ਰਹੇ, ਜਿਹੜਾ 84 ਲੱਖ ਜੂਨਾਂ ਵਿੱਚ ਆਉਣਾ ਜਾਣਾ ਸੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਸਰਪ ਵਿਰਖ ਹੈਵਰ ਜੋਯੋ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਸ ਤਰ੍ਹਾਂ ਸਾਧ ਸੰਗਤ 84 ਲੱਖ ਜੂਨਾਂ ਵਿੱਚ ਭੌਂਦਾ ਫਿਰਦਾ ਸੀ, ਭਟਕਦਾ ਫਿਰਦਾ ਸੀ। ਉਹ ਜਿਹੜਾ ਜੂਨੀਆਂ ਦੇ ਚੱਕਰ ਵਿੱਚ ਆਉਣਾ ਅਤੇ ਜਾਣਾ ਸੀ ਨਾ, ਉਹ ਸਾਰੇ ਦਾ ਸਾਰਾ ਰਹਿ ਗਿਆ ਹੈ।
ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਏ ਰਹੇ।
ਜਦੋਂ ਪਵਿੱਤਰ ਸ੍ਰੇਸ਼ਟ ਮਹਾਂਪੁਰਸ਼ਾਂ ਦਾ ਸਿੱਖਿਆ ਰੂਪੀ ਜਿਹੜਾ ਅੰਚਲ ਪੱਲਾ ਸੀ ਗਹਿ ਰਹੇ, ਫੜ ਕੇ ਤੁਰ ਪਏ, ਫੜ ਲਿਆ, ਭਾਵ ਗ੍ਰਹਿਣ ਕਰ ਲਿਆ ਉਹਨਾਂ ਦੇ ਉਪਦੇਸ਼ ਨੂੰ। ਫਿਰ ਬੋਲ ਦਿਓ ਪੰਕਤੀ।
ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਏ ਰਹੇ।
ਇਹ ਜਿਹੜਾ ਅਗਨੀ ਦਾ ਸਾਗਰ ਸੰਸਾਰ ਸੀ, ਜਦੋਂ ਮਹਾਂਪੁਰਸ਼ਾਂ ਦਾ ਉਪਦੇਸ਼ ਰੂਪੀ ਪੱਲਾ ਫੜ ਲਿਆ, ਅਤੇ ਫਿਰ ਇਹ ਜਿਹੜਾ ਅਗਨੀ ਦਾ ਸਾਗਰ ਸੀ ਇਹ ਸੀਤਲ ਹੋ ਗਿਆ। ਅਗਨੀ ਦਾ ਅਸਲ ਸਾਡੇ ਹਿਰਦੇ 'ਚ ਹੀ ਆ ਨਾ, ਜੇ ਹਿਰਦੇ 'ਚੋਂ ਵਿਕਾਰਾਂ ਦੀ ਅੱਗ ਮਿਟ ਜਾਏ ਤਾਂ ਫਿਰ ਤਾਂ ਮਨ ਸ਼ਾਂਤ ਆ, ਤੱਤੀ ਤਵੀ 'ਤੇ ਬੈਠਿਆਂ ਵੀ ਕੋਈ ਅੱਗ ਨਹੀਂ ਸਾੜਦੀ। ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਾਂ ਰੱਖੇ ਕਵਨਾ। ਜਦੋਂ ਹਿਰਦੇ 'ਚ ਠੰਡ ਆ ਜਾਏ, ਫਿਰ ਇਹ ਜਿਹੜੀ ਬਾਹਰ ਦੀ ਸਾਧ ਸੰਗਤ ਤ੍ਰਿਸ਼ਨਾ ਈਰਖਾ ਦੀ ਅੱਗ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ ਕਰੀਏ ਚਰਨੀ ਲੱਗ। ਮਨ ਵਿੱਚ ਜਦੋਂ ਸੀਤਲਤਾ ਆ ਜਾਂਦੀ, ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ, ਅਤੇ ਫਿਰ ਸਾਧ ਸੰਗਤ ਜੀ ਕਦੋਂ ਸੀਤਲਤਾ ਆਈ, ਜਦੋਂ ਮਹਾਂਪੁਰਸ਼ਾਂ ਦਾ ਉਪਦੇਸ਼ ਰੂਪੀ ਪੱਲਾ ਗਹਿ ਰਹੇ, ਫੜ ਕੇ ਰਹਿਣ ਵਾਲੇ ਬਣ ਗਏ, ਭਾਵ ਉਹਨਾਂ ਦੇ ਪੱਲੇ ਨੂੰ ਫੜਨ ਵਾਲੇ, ਸਿੱਖਿਆ ਨੂੰ ਧਾਰਨ ਕਰਨ ਵਾਲੇ ਬਣ ਗਏ।
ਗੋਬਿੰਦ ਗੋਪਾਲ ਦਿਆਲ ਸਮਰੱਥ ਬੋਲ ਸਾਧੂ ਹਰ ਜੈ ਜਏ।
ਉਹ ਗੋਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਵੇਦਾਂ ਸ਼ਾਸਤਰਾਂ ਦੁਆਰਾ ਜਾਣਨੇ ਯੋਗ ਗੋਪਾਲ, ਪ੍ਰਿਥਵੀ ਦਾ ਪਾਲ, ਪਾਲਕ ਰੱਖਕ, ਦਿਆਲੂ ਹੈ ਅਤੇ ਸਮਰੱਥ ਹੈ, ਜਿਨ੍ਹਾਂ ਨੇ ਸਾਧੂਆਂ ਦੇ ਬੋਲ ਬਚਨ ਮੰਨ ਕੇ ਹਿਰਦੇ ਵਿੱਚ ਧਾਰਨ ਕਰ ਲਏ, ਉਹ ਜਿੱਥੇ ਵੀ ਜਾਂਦੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਜੈ ਜੈਕਾਰ ਜਗਤਰ ਮੈਂ ਲੋਚਿਆ ਸਭ ਜੀਆ ਸੋ ਪ੍ਰਸੰਨ ਪਏ ਕੇਸਵਾ ਕਾਸ਼ ਬਿਘਨ ਨਾ ਥੀਆ। ਜਿੱਥੇ ਵੀ ਜਾਂਦੇ ਹੈ ਉਹਨਾਂ ਦੀ ਜੈ ਜੈ ਹੁੰਦੀ, ਕਿਉਂਕਿ ਸਾਧੂਆਂ ਦੇ ਬੋਲ ਮੰਨਣ ਕਰਕੇ ਜੈਓ ਜੈ ਜਿੱਥੇ ਵੀ ਜਾਂਦੇ ਉੱਥੇ ਜੈ ਜੈ ਹੋਈ ਜਾਂਦੀ ਹੈ, ਸਤਿਕਾਰ ਮਿਲਦਾ ਹੈ, ਪਿਆਰ ਮਿਲਦਾ ਹੈ।
ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਏ ਪਰਮ ਗਤੇ।
ਜਿਨ੍ਹਾਂ ਨੇ ਉਸ ਪੂਰਨ ਪੁਰਖ ਦਾ ਨਾਮ ਧਿਆਇਆ ਸਾਧੂਆਂ ਦੇ ਸੰਗਤ ਕਰਕੇ ਉਹਨਾਂ ਨੇ ਪਰਮ ਜੋ ਵੱਡੀ ਗਤੀ ਕਲਿਆਣ ਮੋਕਸ਼ ਭਾਵ ਕੈਵਲ ਮੋਕਸ਼ ਉਹ ਪ੍ਰਾਪਤ ਕਰ ਲਈ। ਰਿਤੇ ਗਿਆਨਾਂ ਨਾ ਕੈਵਲਿਆ, ਗਿਆਨ ਤੋਂ ਬਿਨਾਂ ਇਹ ਪ੍ਰਾਪਤ ਨਹੀਂ ਹੁੰਦੀ। ਇੱਕ ਸਜੁਜ ਮੁਕਤੀ ਹੈ, ਇੱਕ ਸਰੂਪ ਹੈ, ਇੱਕ ਸਮੀਪ ਹੈ ਅਤੇ ਇੱਕ ਸਲੋਕ ਹੈ, ਇੱਕ ਫਿਰ ਕੈਵਲ ਮੋਕਸ਼ ਹੈ। ਅਤੇ ਸਰੂਪ ਹੁੰਦੀ ਹੈ ਉਹੋ ਜਿਹਾ ਦੇਵਤੇ ਦਾ ਰੂਪ ਧਾਰ ਲੈਣਾ, ਸਜੁਜ ਉਹੋ ਜਿਹਾ ਅੰਗ ਬਣਾ ਲੈਣੇ, ਉਹਦੇ ਦੇਸ਼ ਵਿੱਚ ਪਹੁੰਚਣ ਦੀ ਗਮਤਾ ਪ੍ਰਾਪਤ ਕਰ ਲੈਣੀ, ਸਮੀਪ ਉਹਦੇ ਨੇੜੇ ਹੋ ਕਰਕੇ ਬੈਠ ਜਾਣਾ। ਇਹ ਚਾਰ ਮੁਕਤੀਆਂ ਜਿਨ੍ਹਾਂ ਵਾਸਤੇ ਕਿਹਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਕਿਹੜਾ ਰਾਜ ਜਿਹੜਾ ਜ਼ੋਰ ਜ਼ੁਲਮ ਅਧਰਮ ਦਾ ਰਾਜ, ਇਹਨੂੰ ਗੁਰਮੁਖ ਨਹੀਂ ਚਾਹੁੰਦੇ। ਅਤੇ ਮੁਕਤੀ ਕਿਹੜੀ ਹੈ? ਜਿਹੜੀਆਂ ਚਾਰੇ ਮੁਕਤ ਬੱਪੜੀ ਵੀ ਗਿਆਨੀ ਤਿਆਗ ਹੈ, ਜਿਹੜੇ ਗਿਆਨਵਾਨ ਵਾਹਿਗੁਰੂ ਵਿੱਚ ਅਭੇਦ ਹਨ ਉਹ ਇਹਨਾਂ ਮੁਕਤੀਆਂ ਨੂੰ ਤਿਆਗ ਦਿੰਦੇ ਹੈ। ਜਿਹੜੀ ਵਾਹਿਗੁਰੂ ਵਿੱਚ ਅਭੇਦ ਮੁਕਤੀ ਹੈ ਉਹਨੂੰ ਗਿਆਨਵਾਨ ਕਿਵੇਂ ਤਿਆਗ ਸਕਦਾ ਹੈ? ਉਹ ਗਿਆਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਕਿ ਉਹ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਨੇ ਸਾਧੂਆਂ ਦੀ ਸੰਗਤ ਕਰਕੇ ਵਾਹਿਗੁਰੂ ਵਿੱਚ ਜੋ ਅਭੇਦ ਅਵਸਥਾ ਸੀ ਉਸ ਨੂੰ ਪ੍ਰਾਪਤ ਕਰ ਲਿਆ। ਧਿਆਏ ਪੂਰਨ, ਉਸ ਪੂਰਨ ਨੂੰ ਧਿਆਇਆ ਸਾਧ ਸੰਗ ਪਾਈ ਪਰਮ ਗਤੇ। ਉਹ ਜਿਹੜੇ ਸਾਧੂ ਜਿਨ੍ਹਾਂ ਨੇ ਮੁਕਤੀ ਪ੍ਰਾਪਤ ਕੀਤੀ ਸੀ ਉਹਨਾਂ ਦੀ ਸੰਗਤ ਕਰਕੇ ਜਿਹੜੀ ਵੱਡੀ ਮੋਕਸ਼ ਸੀ ਇਸ ਨੂੰ ਪ੍ਰਾਪਤ ਕਰ ਲੈਣਾ ਕੀਤਾ, ਕਿਉਂਕਿ ਜਿਨ ਆਪ ਮੁਕਤ ਅਵਸਥਾ ਪ੍ਰਾਪਤ ਕੀਤੀ ਹੈ ਉਹੀ ਦੇ ਸਕਦਾ ਅਤੇ ਉਹੀ ਲੈ ਸਕਦਾ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਇਸ ਤਰ੍ਹਾਂ ਇੱਕ ਪੰਡਿਤ ਸੀ, ਉਹ ਬੜੀ ਕਥਾ ਕਰਿਆ ਕਰੇ ਅਤੇ ਰਾਜਾ ਵੀ ਸੁਣਿਆ ਕਰੇ, ਪਰਜਾ ਵੀ। ਉਹ ਕਹਿੰਦਾ ਮੈਨੂੰ ਇਹਨਾਂ ਚਿਰ ਕਥਾ ਕਰਦੇ ਨੂੰ ਹੋ ਗਿਆ, ਉਹ ਕਹਿਣ ਸਾਨੂੰ ਸੁਣਦਿਆਂ ਨੂੰ ਹੋ ਗਿਆ, ਮੁਕਤੀ ਦਾ ਪ੍ਰਾਪਤ ਹੋਏ ਨੇ। ਸੋ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਉਹਨੇ ਦ੍ਰਿਸ਼ਟਾਂਤ ਦੇਣ ਵਾਸਤੇ ਰਾਜੇ ਨੂੰ ਕਿਹਾ ਵੀ ਜੋ ਅਸੀਂ ਕਰਾਂਗੇ ਤੈਨੂੰ ਪ੍ਰਵਾਨ ਆ? ਕਹਿੰਦੇ ਹਾਂ ਜੀ। ਰਾਜੇ ਦੀਆਂ ਵੀ ਮੁਸ਼ਕਾਂ ਬੰਨ ਦਿੱਤੀਆਂ ਅਤੇ ਉਹ ਗਿਆਨੀ ਦੀਆਂ ਪੰਡਿਤ ਦੀਆਂ ਵੀ ਮੁਸ਼ਕਾਂ ਬੰਨ ਦਿੱਤੀਆਂ। ਕਹਿੰਦੇ ਦੋਵੇਂ ਜਣੇ ਇੱਕ ਦੂਜੇ ਦੀਆਂ ਮੁਸ਼ਕਾਂ ਖੋਲ੍ਹੋ। ਕਹਿੰਦੇ ਮਹਾਰਾਜ ਸਾਡੀਆਂ ਤਾਂ ਹੱਥ ਬੱਝੇ ਹੋਏ ਹੈ, ਅਸੀਂ ਕਿਵੇਂ ਖੋਲ੍ਹ ਸਕਦੇ ਹਾਂ? ਕਹਿਣ ਲੱਗੇ ਬਸ ਇਹੀ ਗੱਲ ਹੈ, ਪੰਡਿਤ ਕਥਾ ਇਉਂ ਕਰਦਾ ਕਿ ਲੋਕਾਂ 'ਚ ਮੇਰੀ ਪੂਜਾ ਹੋਵੇ, ਮਾਇਆ ਪਦਾਰਥ ਮਿਲਣ, ਅਤੇ ਤੁਸੀਂ ਉਹ ਸੁਣਦੇ ਹੈ ਲੋਕ ਕਹਿਣ ਇਹ ਗੁਰਦੁਆਰੇ ਰੋਜ਼ ਜਾਂਦੇ ਬਹੁਤ ਚੰਗੇ ਹੈ। ਅਤੇ ਇਸ ਤਰ੍ਹਾਂ ਕਲਿਆਣ ਵਾਸਤੇ ਨਾ ਪੰਡਿਤ ਹੀ ਕਥਾ ਸੁਣਾਉਂਦਾ ਅਤੇ ਨਾ ਸੁਣਨ ਵਾਲੇ ਹੀ ਸੁਣਦੇ। ਕਈ ਤਾਂ ਇਉਂ ਹੀ ਗੁਰਦੁਆਰਿਆਂ 'ਚ ਆਉਂਦੇ ਹੈ, ਲੋਕ ਕਹਿਣਗੇ ਬਹੁਤ ਭਲਾ ਮਾਨਸ ਹੈ ਤਾਂ ਗੁਰਦੁਆਰੇ ਜਾਂਦਾ, ਅਤੇ ਇਹਦੇ ਨਾਲ ਪੜਦਾ ਬਣਿਆ ਰਹਿੰਦਾ ਅੱਗੇ ਪਿੱਛੇ ਭਾਵੇਂ ਜੋ ਮਰਜ਼ੀ ਕਰੀ ਜਾਈਏ। ਸੋ ਇਸ ਕਰਕੇ ਪਿਆਰਿਓ ਜੇ ਕਥਾ ਕਲਿਆਣ ਵਾਸਤੇ ਸੁਣੀ ਜਾਏ, ਜੋ ਕਥਾ 'ਚ ਉਪਦੇਸ਼ ਮਿਲਦਾ ਸੋ ਪਰ ਨਿੰਦਾ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਵਸੈ ਨਰ ਹਰੀ। ਕਾਮ ਕ੍ਰੋਧ ਜੇ ਪਰਸੈ ਨਾਹਨ ਇਹ ਘੱਟ ਬ੍ਰਹਮ ਨਵਾਸਾ। ਅਤੇ ਬਹੁਤੇ ਮੇਰੇ ਅਰਗੇ ਸੁਣਾਈ ਵੀ ਜਾਂਦੇ, ਤੁਹਾਡੇ ਅਰਗੇ ਸੁਣੀ ਜਾਂਦੇ, ਅਤੇ ਬਿਰਲੇ ਪਾਰ ਅਵਤਾਰਾ ਪ੍ਰਾਪਤ ਕਰਦੇ। ਪਰ ਪਾਰ ਅਵਤਾਰਾ ਦਾ ਤਾਂ ਹੀ ਮਿਲੇਗਾ, ਮੇਰੇ ਮਨ 'ਚ ਵੀ ਇੱਛਾ ਹੋਵੇ ਮੈਂ ਕਲਿਆਣ ਪ੍ਰਾਪਤ ਕਰਨੇ ਹੈ, ਜੇ ਤੁਹਾਡੇ ਮਨ 'ਚ ਵੀ ਇੱਛਾ ਹੋਵੇ। ਜਿਹੜਾ ਉਪਦੇਸ਼ ਬਾਣੀ ਦੇ ਰਹੇ ਹੋ ਮੈਂ ਵੀ ਮੰਨਾਂ, ਤੁਸੀਂ ਵੀ ਮੰਨੋ, ਹੋਰ ਵੀ ਮੰਨਣ, ਫਿਰ ਇਹ ਕਲਿਆਣ ਹੋਏਗੀ ਨਾ। ਇਸ ਕਰਕੇ ਸਾਧ ਸੰਗਤ ਜੀ ਉਹਨਾਂ ਗੁਰਮੁਖ ਪਿਆਰਿਆਂ ਨੇ ਮਹਾਂਪੁਰਸ਼ਾਂ ਦੇ ਜੋ ਬਚਨ ਸਨ ਉਹਨਾਂ ਨੂੰ ਮੰਨ ਕਰਕੇ ਜੋ ਪਰਮ ਗਤੀ ਕਲਿਆਣ ਸੀ ਮੋਕਸ਼, ਉਸ ਨੂੰ ਬੰਧਨ ਤੋਂ ਰਹਿਤ ਅਵਸਥਾ, ਵਿਦਿਆ ਤਤਕਾਲੀ ਦੀ ਨਿਵਿਰਤੀ ਔਰ ਬ੍ਰਹਮ ਪਰਮਾਨੰਦ ਦੀ ਪ੍ਰਾਪਤੀ, ਇਹ ਮੁਕਤੀ ਦਾ ਲੱਛਣ ਆ। ਸੰਸਾਰ ਦਾ ਮੋਹ ਮਨ 'ਚੋਂ ਖਤਮ ਹੋ ਜਾਣਾ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਜਰੇ ਜਰੇ 'ਚ ਦੇਖ ਲੈਣਾ, ਇਹ ਮੁਕਤੀ ਹੈ। ਪਹਿਲਾਂ ਜੀਵਨ ਮੁਕਤੀ ਹੁੰਦੀ ਹੈ ਅਤੇ ਫਿਰ ਸਰੀਰ ਤਿਆਗਣ ਤੋਂ ਬਾਅਦ ਬਦੇ ਮੁਕਤੀ ਹੁੰਦੀ ਹੈ। ਇਹਦੀਆਂ ਸੱਤ ਭੂਮਿਕਾ ਹੁੰਦੀਆਂ ਜੁੜੀਆਂ ਜੁੜੀਆਂ, ਤੋ ਉਹਦੇ ਨਾਲ ਇਹ ਫਿਰ ਸਾਧ ਸੰਗਤ ਦੀ ਅਵਸਥਾ ਜਿਹੜੀ ਹੈ ਤੁਰਿਆ ਭੂਮਿਕਾ ਚੌਥੀ, ਜਿਹਨੂੰ ਚੌਥਾ ਪਦ, ਸੁਣ ਪਦ, ਆਵਾਜ਼ ਪਦ ਅਤੇ ਕਈ ਨਾਵਾਂ ਨਾਲ ਇਹਨੂੰ ਯਾਦ ਕੀਤਾ, ਉੱਥੇ ਮੁਕਤੀ ਦਾ ਦੁਆਰਾ ਖੁੱਲ੍ਹ ਜਾਂਦਾ। ਅਤੇ ਬਾਕੀ ਸਾਧ ਸੰਗਤ ਜਿਹੜੀਆਂ ਤਿੰਨ ਭੂਮਿਕਾ, ਉਹ ਤਾਂ ਜਿਉਂ ਉਹਨਾਂ ਨੂੰ ਗ੍ਰਹਿਣ ਕਰੇਗਾ ਅਤੇ ਵਧੇ ਹੋ ਜਾਂਦਾ ਕਿ ਆਪਣੀ ਕਿਰਿਆ ਨਹੀਂ ਸਰੀਰ ਦੀ ਕਰ ਸਕਦਾ। ਜਿਵੇਂ ਇੱਕ ਬੱਚਾ ਹੈ, ਉਹਨੂੰ ਦੂਜਾ ਹੀ ਸਾਂਭੇ ਸੰਭਾਲੇ, ਜੇ ਪੰਜਵੀਂ ਭੂਮਿਕਾ ਚਲੇ ਜਾਏ, ਛੇਵੀਂ ਤਾਂ ਕੋਈ ਜਾਂਦਾ ਹੀ ਨਹੀਂ, ਬਿਰਲਾ ਹੀ ਸਰੀਰ ਨਹੀਂ ਰਹਿ ਸਕਦਾ ਅੱਧੇ ਘੰਟੇ ਤੋਂ ਬਾਅਦ। ਸੱਤਵੀਂ ਤਾਂ ਬਹੁਤ ਕਠਿਨ ਹੈ, ਬਹੁਤਾ ਵਧੇ ਹੋ ਜਾਂਦਾ। ਚੌਥੀ ਭੂਮਿਕਾ 'ਚ ਮਹਾਤਮਾ ਜਿਹੜੀ ਮਰਿਆਦਾ ਪੁਰਸ਼ੋਤਮ ਰਹਿੰਦੇ। ਬਾਕੀ ਜਿਹੜੀਆਂ ਇਹ ਤਿੰਨ ਭੂਮਿਕਾ ਆ, ਇਹ ਤਾਂ ਸਰਵਣ ਮਨਨ ਨਿਧਿਆਸਣ ਜਿਹੀ ਹੈ। ਚੌਥੀ ਜਿਹੜੀ ਹੈ ਤਤਵੰਗ ਦੇ ਸੋਧਨ ਦੁਆਰਾ ਪ੍ਰਾਪਤ ਹੁੰਦੀ ਹੈ ਜੀ, ਬ੍ਰਹਮ ਦੀ ਏਕਤਾ ਦੁਆਰਾ। ਇਸ ਕਰਕੇ ਸਾਧ ਸੰਗਤ ਜੀ ਇਹ ਦੱਸਦੇ ਹੈ ਕਿ ਇਸ ਪ੍ਰਕਾਰ ਉਹ ਜਿਹੜੇ ਗੁਰਮੁਖ ਪਿਆਰੇ, ਉਹਨਾਂ ਨੇ ਪਰਮ ਗਤੀ ਪ੍ਰਾਪਤ ਕੀਤੀ ਹੈ। ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਦੀ ਇਹ ਸੱਤ ਭੂਮਿਕਾ ਜਿਹੜੀਆਂ ਹੈਗੀਆਂ, ਸੋ ਬੜਾ ਇਹਨਾਂ ਦਾ ਲੰਬਾ ਵਿਸਥਾਰ ਹੈ। ਹੁਣ ਸਮਾਂ ਇੰਨਾ ਨਹੀਂ ਕਿ ਸਾਰੀਆਂ ਨੂੰ ਵਿਚਾਰਿਆ ਜਾ ਸਕੇ। ਇਸ ਕਰਕੇ ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮ ਗਤੀ ਪ੍ਰਾਪਤ ਕਰ ਲਈ ਹੈ।
ਜਹਦੇ ਕੋਤੈ ਸੰਗੇ ਕੋਰਵ ਰਹਿਆ।
ਉਹ ਗਿਆਨ ਦ੍ਰਿਸ਼ਟੀ ਦੁਆਰਾ ਜਿੱਧਰ ਵੀ ਦੇਖਦੇ, ਉਹ ਵਾਹਿਗੁਰੂ ਉਹਨਾਂ ਨੂੰ ਸੰਗੀ ਨਜ਼ਰ ਆਉਂਦਾ, ਅਤੇ ਜਿੱਧਰ ਵੀ ਦ੍ਰਿਸ਼ਟੀ ਕਰਦੇ ਹੈ, ਇੱਕੋ ਰਵ ਰਿਹਾ, ਇੱਕੋ ਹੀ ਵਾਹਿਗੁਰੂ ਵਿਆਪਕ ਹੋ ਰਿਹਾ। ਕਿਉਂਕਿ ਅਗਿਆਨਤਾ ਦੀ ਦ੍ਰਿਸ਼ਟੀ ਨਾਲ ਦੇਖੀਏ, ਜਥੇਦਾਰ ਹੋ ਰਿਹਾ, ਬਲਵੀਰ ਸਿੰਘ ਹੋ ਰਿਹਾ, ਦੂਜੇ ਤੀਜੇ ਹੋ ਰਿਹਾ। ਅਤੇ ਜੇ ਗਿਆਨ ਦ੍ਰਿਸ਼ਟੀ ਨਾਲ ਦੇਖੀਏ ਕਿ ਜਥੇਦਾਰ ਦੇ ਵੀ ਪੰਜ ਤੱਤ ਹੋਏ ਆ, ਬਲਵੀਰ ਸਿੰਘ ਦੇ, ਮੇਰੇ ਵੀ, ਤੁਹਾਡੇ ਵੀ, ਸਾਰਿਆਂ ਦੇ। ਜੇ ਆਤਮਾ ਕਰਕੇ ਵੇਖੀਏ, ਆਤਮਾ ਵੀ ਉਹ ਹੀ ਹੈ। ਇਹ ਹੈ ਗਿਆਨ ਦ੍ਰਿਸ਼ਟੀ। ਅਤੇ ਜੇ ਸਾਧ ਸਿੰਘ ਦੇਖ ਲਈਏ, ਇਹ ਮੇਰਾ ਬੈਰੀ ਹੈ, ਮੇਰਾ ਮਿੱਤਰ ਹੈ, ਅਤੇ ਫਿਰ ਮਨ ਵਿੱਚ ਕਈ ਕਲੇਸ਼ ਆਏਗਾ, ਕਿੱਥੇ ਹਲਾਸ ਆਏਗਾ, ਕਿੱਥੇ ਈਰਖਾ ਆਏਗੀ। ਜੇ ਗਿਆਨ ਦ੍ਰਿਸ਼ਟੀ ਨੂੰ ਦੇਖੀਏ, ਆਤਮਾ ਦ੍ਰਿਸ਼ਟੀ ਕਰਕੇ, ਫਿਰ ਸਾਰਿਆਂ ਜੀ ਪਰਮਾਤਮਾ, ਉੱਥੇ ਨਾ ਕੋਈ ਬੈਰੀ ਹੈ, ਨਾ ਕੋਈ ਮਿੱਤਰ ਹੈ, ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ ਹੈ, ਨਾ ਕੋਈ ਗਰੀਬ ਹੈ, ਨਾ ਕੋਈ ਅਮੀਰ ਹੈ, ਨਾ ਕੋਈ ਉੱਚੀ ਜਾਤੀ ਦਾ ਹੈ, ਨਾ ਕੋਈ ਨੀਚੀ ਜਾਤੀ ਦਾ ਹੈ, ਨਾ ਕੋਈ ਬੁੱਧੀਵਾਨ ਹੈ, ਨਾ ਕੋਈ ਕਮਲਾ ਹੈ। ਉੱਥੇ ਦਾ ਸਾਰੇ ਚੇਤਨ ਸਰੂਪ ਹੀ ਹੈ, ਆਤਮਾ ਸਰੂਪ ਹੈ। ਇਹਨੂੰ ਬ੍ਰਹਮ ਦ੍ਰਿਸ਼ਟੀ ਕਹਿੰਦੇ ਹੈ। ਇਸ ਕਰਕੇ ਜਿਹਨਾਂ ਨੂੰ ਇਹ ਦ੍ਰਿਸ਼ਟੀ ਮਿਲ ਜਾਏ, ਉਹ ਜਿੱਧਰ ਵੀ ਦੇਖਦੇ ਹੈ, ਉਹਨਾਂ ਨੂੰ ਸਾਰਿਆਂ ਵਿੱਚ ਇੱਕੋ ਹੀ ਬ੍ਰਹਮ ਨਜ਼ਰ ਆਉਂਦਾ ਹੈ।
ਘੱਟ ਘੱਟ ਵਾਸੀ ਆਪ ਵਿਰਲੇ ਕਨੇ ਲਹਿਆ।
ਕਹਿੰਦੇ ਘਟਾਂ ਘਟਾਂ ਦਾ ਵਾਸੀ ਮਾਲਕ ਵਾਹਿਗੁਰੂ ਪਰਮੇਸ਼ਰ ਆਪ ਹੈ, ਬਿਰਲੇ ਕਿਸੇ ਨੇ ਇਸ ਆਤਮਾ ਗਿਆਨ ਦੇ ਪਦ ਔਰ ਵਿਚਾਰ ਨੂੰ ਗ੍ਰਹਿਣ ਕੀਤਾ। ਬਿਰਲੇ ਬੰਦੇ ਹੈ। ਸੋ ਕਹਿੰਦੇ ਤਾਂ ਸਾਰੇ ਹੀ ਹੈ ਕਿ ਰੱਬ ਇੱਕ ਹੈ ਅਤੇ ਸਾਰਿਆਂ ਵਿੱਚ ਰੱਬ ਹੈ, ਪਰ ਉਹਨਾਂ ਕਹਿਣ ਵਾਲਿਆਂ ਨੇ ਸਾਖਿਆਤ ਨਹੀਂ ਨਾ ਕੀਤਾ, ਉਹਨਾਂ ਨੇ ਉਹਨੂੰ ਪ੍ਰਤੱਖ ਨਹੀਂ ਨਾ ਕੀਤਾ। ਕਹਿੰਦੇ ਸਾਰੇ ਹੀ ਹੈ, ਪਰ ਕਹਿਣੇ ਨਾਲ ਗੱਲ ਬਣਨੀ ਨਹੀਂ। ਕੱਕਾ, ਹਾਹਾ ਅਤੇ ਨਾਣਾ, ਇਹ ਬਣਿਆ ਕਹਿਣਾ, ਅਤੇ ਜੇ ਹਾਹੇ ਨੂੰ ਮਾੜਾ ਜਿਹਾ ਨਾਲ ਜੋੜ ਦਈਏ, ਫਿਰ ਬਣ ਜਾਂਦਾ ਕਰਨਾ। ਜਿਹੜੇ ਮਹਾਂਪੁਰਸ਼ ਆ, ਉਹ ਕਹਿੰਦੇ ਘੱਟ ਆ ਅਤੇ ਕਰਨਾ ਜ਼ਿਆਦਾ ਕਰਦੇ। ਸਿਰਫ ਮਾੜਾ ਜਿਹਾ ਹਾਹਾ ਨਾਲ ਜੋੜਦੇ ਹੀ ਨਾ ਕਰਨਾ ਬਣ ਜਾਂਦਾ। ਉਹਨਾਂ ਵਿੱਚ ਕਰਨ ਹੀ ਹੁੰਦੀ, ਆਮ ਦੁਨੀਆਂ ਵਿੱਚ ਕਥਨੀ ਹੁੰਦੀ, ਕਥਨੀ ਹੈ ਪਰ ਰਹਿਤ ਨਾ ਹੋਈ। ਸੋ ਕਥਨ ਕਹਿਣ 'ਤੇ ਬਿਰਲਾ ਕੋਈ ਮੁਕਤਾ, ਬਿਰਲੇ ਹੀ ਹੈ। ਅਤੇ ਜਿਹੜੇ ਮਹਾਂਪੁਰਸ਼ ਹੈ, ਜੋ ਬੋਲਦੇ ਵੀ ਹੈ ਸੱਤ ਦੀ ਵਿਚਾਰ, ਸੱਤ ਨੂੰ ਤਿਆਗਣ ਦੀ ਵਿਚਾਰ ਦਿੰਦੇ, ਸੱਤ ਵਸਤੂ ਨੂੰ ਗ੍ਰਹਿਣ ਕਰਨ ਦੀ ਵਿਚਾਰ ਦਿੰਦੇ, ਬਾਕੀ ਜਿੰਨਾ ਸੰਸਾਰ ਹੈ ਇਹ ਸਾਰਾ ਸਾਧ ਸੰਗਤ ਜੀ ਮੂੰਹ ਜਵਾਨੀ ਜਮ੍ਹਾਂ ਖਰਚ ਕਰੀ ਜਾਂਦੇ, ਜਿਹੜੀ ਗੱਲ ਕਹਿੰਦੇ ਉਹਦੇ 'ਤੇ ਆਪ ਵੀ ਖਲੋਂਦੇ ਨਹੀਂ। ਆਹ ਵਿਆਹਾਂ ਸ਼ਾਦੀਆਂ 'ਚ ਦੇਖ ਲਓ, ਜਿਹੜੇ ਮੁੰਡਾ ਕੁੜੀ ਮੰਗਣੀ ਹੁੰਦੀ ਹੈ, ਬਸ ਜੀ ਸਾਨੂੰ ਕੰਨਿਆਂ ਹੀ ਚਾਹੀਦੀ ਹੈ, ਸਾਨੂੰ ਮੁੰਡਾ ਹੀ ਚਾਹੀਦਾ, ਲੈਣਾ ਦੇਣਾ ਕੁਛ ਨਹੀਂ। ਅਤੇ ਜਿੱਦਣ ਵਿਆਹ ਦਾ ਦਿਨ ਆ ਜਾਏ, ਉੱਦਣ ਅੜਾਉਣੀ ਪਾ ਲੈਣੀ, ਅਤੇ ਵਿਆਹੁਣ ਆਉਣਾ ਹੀ ਤਾਂ ਆ ਜੇ ਕਾਰ ਦਿਓਗੇ। ਅਤੇ ਫਿਰ ਕਥਨੀ ਕਿੱਥੇ ਗਈ? ਕਥਨੀ ਕਥਨੀ ਹੈ, ਮਨਮੋਹ ਕਥਨੀ ਹੈ, ਪਰ ਰਹਿਤ ਨਾ ਹੋਈ। ਜਿਹੜੀ ਗੱਲ ਕਹਿੰਦੇ ਹੈ ਉਹਦੇ 'ਤੇ ਖਲੋਂਦੇ ਨਹੀਂ, ਟਿਕਦੇ ਨਹੀਂ। ਪਰ ਗੁਰਮੁਖ ਜਿਹੜੇ ਹੈ, ਜੋ ਬਚਨ ਕਹਿ ਦਿੱਤਾ, ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਰ, ਉਹ ਜਿੱਥੇ ਫਿਰ ਖੜ ਗਿਆ ਉੱਥੋਂ ਹਿੱਲਦੇ ਨਹੀਂ। ਅਤੇ ਅੱਜ ਤਾਂ ਬੰਦਾ ਪੈਰ ਪੈਰ 'ਤੇ ਜ਼ਬਾਨ ਬਦਲ ਜਾਂਦਾ, ਕਹਿੰਦਾ ਲਓ ਜੀ ਗੁਰੂ ਗ੍ਰੰਥ ਸਾਹਿਬ ਕਿਹੜਾ, ਮੈਂ ਗੁਰੂ ਗ੍ਰੰਥ ਸਾਹਿਬ ਸਿਰ 'ਤੇ ਚੁੱਕ ਲੈਂਦਾ, ਮੈਨੂੰ ਕੀ ਹੋ ਚੱਲਿਆ, ਸਿਰ 'ਤੇ ਚੁੱਕਣ ਦਾ ਭਾਰਾ ਨਹੀਂ, ਜਿਹੜੇ ਵਿੱਚ ਬਚਨ ਲਿਖੇ ਉਹਨਾਂ ਦਾ ਭਾਰ ਚੁੱਕਣਾ ਬਹੁਤ ਔਖਾ, ਬਚਨ ਤਾਂ ਇੱਕੋ ਹੀ ਨਹੀਂ ਚੁੱਕਿਆ ਜਾਂਦਾ, ਗੱਜ ਕੇ ਬੋਲੋ। ਸੋ ਇਸ ਕਰਕੇ ਸਾਧ ਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਉਹ ਬਿਰਲੇ ਹੈ ਜਿਨ੍ਹਾਂ ਨੇ ਆਤਮਾ ਗਿਆਨ ਦੀ ਅਵਸਥਾ ਨੂੰ ਲਹਿਆ ਪ੍ਰਾਪਤ ਕੀਤਾ, ਸਾਰਿਆਂ ਵਿੱਚ ਇੱਕੋ ਇੱਕ ਬ੍ਰਹਮ ਨੂੰ ਜਾਣਿਆ ਹੈ। ਸੋ ਇਹਦਾ ਕਬੀਰ ਅਰਗੇ ਬਿਰਲੇ ਹਨ ਉਹ ਸਾਧ ਸੰਗ, ਜਬ ਹਮ ਇੱਕੋ ਇੱਕ ਕਰ ਜਾਣਿਆ ਤਬ ਲੋਕ ਹੈ ਕਾਹੇ ਦੁੱਖ ਮਾਨਿਆ, ਹਮਾ ਪਤਾ ਹੈ ਆਪਣੀ ਪਤ ਖੋਈ, ਹਮਰੇ ਖੋਜ ਪਰਹ ਮਤ ਕੋਈ, ਪਾਤ ਅਪਾਤ ਹਾਂਜੀ ਤਾਂ ਕੀ ਨਹੀਂ ਲਾਜ, ਤਬ ਜਾਣੇ ਗੋ ਜਬ ਉਗਰੇ ਗੋ ਪਾਜ। ਉਹ ਚੋਰ ਆ ਗਿਆ ਸੀ ਨਾ, ਕਬੀਰ ਨੂੰ ਕਹਿੰਦਾ ਬਚਾਓ, ਉੱਥੇ ਲੜਕੀ ਦੇ ਨਾਲ ਲਟਾ ਦਿੱਤਾ, ਉਹ ਪੈਡ ਕੱਢ ਕੇ ਆ ਗਿਆ, ਚੋਰ ਤੇਰੇ ਘਰ ਆਇਆ। ਉਹ ਕਹਿੰਦਾ ਆ ਕਮਾਲਾ ਅਤੇ ਉਸਦੀ ਬਹੂ, ਇਹ ਮੇਰੇ ਧੀ ਜਵਾਈ ਪਏ, ਉਹ ਮੇਰੀ ਇਸਤਰੀ ਹੈ, ਆ ਮੈਂ ਹਾਂ। ਉਹਨੇ ਕਿਹਾ ਵੀ ਚੋਰ ਆਇਆ ਇੱਥੇ, ਚੋਰ ਵੀ ਬੜਾ ਸ਼ਰਮਸਾਰ, ਵੀ ਕਮਾਲ ਦੀ ਗੱਲ। ਉਹ ਚਲੇ ਗਏ, ਚੋਰ ਨੇ ਚਰਨ ਫੜ ਲਿਆ ਕਿ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਵਾਸਤੇ ਕੀ ਸ਼ਬਦ, ਕਹਿੰਦੇ ਜਾ ਬਖਸ਼ ਦਿੱਤਾ ਅਤੇ ਉਹ ਸਦਾ ਵਾਸਤੇ ਚੋਰੀਆਂ ਛੱਡ ਦਿੱਤਾ। ਪਰ ਹੁਣ ਇਹ ਗੱਲ ਸਾਧ ਸੰਗ ਚੋਰ ਸਾਧ ਸਾਹਿਬ ਬ੍ਰਹਮ ਪਛਾਣੋ, ਇੱਥੇ ਖੜਨਾ ਬਹੁਤ ਔਖਾ ਆ। ਇਹ ਲੋਕਾਂ ਵਿੱਚ ਬੜੀ ਚਰਚਾ ਹੋਈ, ਕਬੀਰ ਕਿੱਡਾ ਬੇਸ਼ਰਮ ਹੋ ਗਿਆ, ਇਹਨੇ ਕੀ ਕੀਤਾ। ਕਹਿੰਦਾ ਜਬ ਹਮ ਏਕੋ ਏਕ ਕਰ ਜਾਂਦਿਆਂ ਤਬ ਲੋਗ ਹੈ ਕਾਹੇ ਦੁੱਖ ਮਾਨਿਆ, ਹਮ ਅਪਤ ਹੈ, ਮੈਨੂੰ ਕਹਿੰਦੇ ਦੀ ਪਤ ਹੈ ਨਹੀਂ, ਆਪਣੀ ਪਤ ਖੋਈ, ਮੈਂ ਆਪਣੀ ਇੱਜ਼ਤ ਗੁਆ ਲਈ ਹੈ ਅਤੇ ਤੁਹਾਨੂੰ ਕੀ ਤਕਲੀਫ ਹੈ। ਹਮ ਅਪਤ ਹੈ, ਆਪਣੀ ਪਤ ਖੋਈ, ਹਮਰੇ ਖੋਜ ਪਰ ਮਤ ਕੋਈ, ਜਿਹੜੇ ਰਾਸਤੇ ਅਤੇ ਮੈਂ ਚੱਲਦਾ ਮੇਰੇ ਮਗਰ ਨਾ ਤੁਰੋ, ਤੁਸੀਂ ਤੁਰੇ ਰਹੋ ਜਿੱਧਰ ਤੁਰਨਾ। ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਣੇ ਗੋ ਜਬ ਉਗਰੇ ਗੋ ਬਾਜੇ, ਤਾਂ ਧਰਮ ਰਾਜੇ ਦੁਆਰੇ ਪਤਾ ਲੱਗੂ ਇੱਜ਼ਤ ਵਾਲਾ ਕੌਣ ਆ ਅਤੇ ਬੇਇੱਜ਼ਤੀ ਵਾਲਾ ਕੌਣ ਆ। ਪਰ ਸਾਧ ਸੰਗ ਜੀ ਇਹ ਅਵਸਥਾ ਬੜੀ ਦੂਰ ਹੈ। ਅੱਜ ਤਾਂ ਹੁਣ ਤੁਸੀਂ ਜਿਹਨਾਂ ਦੀਆਂ ਲਾਵਾਂ ਕਰਦੇ ਹਾਂ ਗੁਰੂ ਗ੍ਰੰਥ ਦੇ ਹਜ਼ੂਰ, ਆ ਥੋੜ੍ਹੇ ਮਹੀਨਿਆਂ ਬਾਅਦ ਉਹਨੂੰ ਪਤੀ ਤੋਂ ਮੁਸ਼ਕ ਆਉਣ ਲੱਗ ਜਾਂਦਾ, ਉਹਨੂੰ ਪਤਨੀ ਤੋਂ ਆਉਣ ਲੱਗ ਜਾਂਦਾ, ਦੋਹਾਂ 'ਚ ਨਹੀਂ ਰੱਬ ਦੀ ਦਾ। ਥੋੜ੍ਹੇ ਦਿਨ ਪਹਿਲਾਂ ਉਹ ਕਹਿੰਦੀ ਹੁੰਦੀ ਮੇਰਾ ਪਤੀ ਪਰਮੇਸ਼ਰ ਹੈ, ਉਹ ਕਹਿੰਦਾ ਹੁੰਦਾ ਮੇਰੀ ਅਰਧੰਗੀ ਧਰਮ ਪਤਨੀ ਹੈ, ਘਰ ਦੀ ਮਾਲਕ ਹੈ, ਵਜ਼ੀਰ ਹੈ, ਅਤੇ ਫਿਰ ਕਿੱਥੇ ਜਾਂਦਾ, ਫਿਰ ਰੱਬ ਕਿਉਂ ਨਹੀਂ ਦਿੱਤਾ। ਕਿਉਂਕਿ ਲੋਕਾਂ ਦੀਆਂ ਕਹਿਣ ਮਾਤਰ ਗੱਲਾਂ ਬਹੁਤ, ਪਰ ਜਿਹੜੇ ਗੁਰਮੁਖ ਪਿਆਰੇ ਹੈ ਜੋ ਗੱਲ ਕਹਿੰਦੇ ਹੈ ਉਹਦੇ 'ਤੇ ਦ੍ਰਿੜ ਹੁੰਦੇ। ਗੁਰਮੁਖਾਂ ਅਤੇ ਮਨਮੁਖਾਂ ਦਾ ਇੰਨਾ ਹੀ ਫਰਕ ਹੈ। ਆਮ ਬੰਦੇ ਕਹਿ ਦਿੰਦੇ ਆ ਲਓ ਜੀ ਸਾਡਾ ਅਤੇ ਉਹਨਾਂ ਦਾ ਕੀ ਫਰਕ ਹੈ, ਪੰਜਾਂ ਤੱਤਾਂ ਕਰਕੇ ਆਤਮਾ ਕਰਕੇ ਕੋਈ ਫਰਕ ਨਹੀਂ, ਕਰਮਾਂ ਕਰਕੇ ਫਰਕ ਹੈ, ਧਰਮਾਂ ਕਰਕੇ ਫਰਕ ਹੈ, ਅਸੂਲਾਂ ਅਤੇ ਬੇਅਸੂਲਾਂ ਕਰਕੇ ਫਰਕ ਹੈ। ਇੱਕ ਬੰਦਾ ਚੋਰ ਹੈ, ਜਾਰ ਹੈ, ਜਵਾਰ ਹੈ, ਇੱਕ ਸਾਧੂ ਸੰਤ ਗੁਰਮੁਖ, ਆਚਾਰ ਵਿਚਾਰ ਦਾ ਉੱਚਾ, ਦੋਹਾਂ ਨੂੰ ਇੱਕੋ ਜਿਹਾ ਕਿਵੇਂ ਕਰ ਦਿਆਂਗੇ। ਇੱਕ ਦੁਨੀਆ ਤੋਂ ਫੇਲ ਹੋ ਰਿਹਾ ਮਰਜ਼ਾਦਾ, ਇੱਕ ਪਾਸ ਹੋ ਰਿਹਾ ਪਾਸ ਅਤੇ ਫੇਲ, ਪੜ੍ਹੇ ਤਾਂ ਇੱਕੋ ਹੀ ਸਕੂਲ ਹੈ, ਪਰ ਜਦੋਂ ਰਿਜ਼ਲਟ ਨਿਕਲਣਾ ਉਦੋਂ ਪਤਾ ਲੱਗਣਾ ਵੀ ਅਗਲੀ ਕਲਾਸ 'ਚ ਕੌਣ ਜਾਣ ਵਾਲਾ। ਗੱਜ ਕੇ ਬੋਲੋ। ਇਸ ਤਰ੍ਹਾਂ ਗੁਰਦੁਆਰਿਆਂ 'ਚ ਤੁਸੀਂ ਅਸੀਂ ਸਾਰੇ ਆਉਂਦੇ, ਜਿੱਦਣ ਇਮਤਿਹਾਨ ਹੋਇਆ ਉਦਣ ਪਤਾ ਲੱਗਣਾ ਵੀ ਕਿਹੜਾ ਵੱਡਾ ਸਿੱਖਿਆ ਅਤੇ ਕਿਹੜਾ ਛੋਟਾ। ਘਰੋ ਘਰੀ ਤੁਸੀਂ ਸਾਰੇ ਆਪਣੇ ਆਪ ਨੂੰ ਸਿੱਖ ਸਮਝਦੇ, ਸਾਰੇ ਸਮਝਦੇ ਸਾਡੇ ਵਰਗਾ ਸੰਤ ਕਿਹੜਾ, ਸਾਡੇ ਵਰਗਾ ਗੁਰਮੁਖ ਕਿਹੜਾ, ਸੰਤਾਂ ਦਾ ਤਾਂ ਸਾਡਾ ਫਰਕ ਕੀ ਹੈ। ਇਹ ਤਾਂ ਉਦੋਂ ਨਿਕਲਣਾ ਨਾ ਜਿਹੜੇ ਪਰਚਾ ਪੈਣਾ। ਗੱਜ ਕੇ ਬੋਲੋ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਬਿਰਲਾ ਕਿਨੈ ਲਹਿਆ, ਬਿਰਲੇ ਹੀ ਹੈ, ਹੈ ਜੀ ਬਿਰਲਿਆਂ 'ਚੋਂ ਵੀ ਕੋਈ ਬਿਰਲੇ ਹੈ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਆਤਮਾ ਗਿਆਨ ਏਕਤਾ ਅਵਸਥਾ ਨੂੰ, ਸਾਰਿਆਂ 'ਚ ਬ੍ਰਹਮ ਜੋਤੀ ਓਤ ਪੋਤੀ ਐਸੀ ਅਵਸਥਾ ਨੂੰ ਪ੍ਰਾਪਤ ਕੀਤਾ ਹੈ, ਸਾਰਿਆਂ 'ਚ ਇੱਕੋ ਹੀ ਪਰਮੇਸ਼ਰ ਨੂੰ ਦੇਖਿਆ ਹੈ।
ਗਲ ਥਲ ਮਹੀਲ ਪੂਰ ਪੂਰਨ ਕੀਟ ਹਸਤ ਸਮਾਨਿਆ,
ਜਲਾਂ 'ਚ ਵੀ ਥਲਾਂ 'ਚ ਵੀ ਮਹੀ ਧਰਤੀ ਅਲ ਆਕਾਸ਼ ਪੂਰ ਪੂਰਨ, ਉਹ ਪੂਰਨ ਸਾਰਿਆਂ ਵਿੱਚ ਪੂਰ ਰਿਹਾ ਹੈ, ਵਿਆਪਕ ਹੋ ਰਿਹਾ ਹੈ, ਕੀਟ ਕੀੜੇ ਅਤੇ ਹਸਤ ਹਾਥੀ 'ਚ ਇੱਕੋ ਹੀ ਸਮਾਨ ਉਹਦੀ ਜੋਤ ਹੈ।
ਆਦਿ ਅੰਤੇ ਮਦ ਸੋਈ ਗੁਰਪ੍ਰਸਾਦੀ ਜਾਣਿਆ।
ਹਾਂ, ਆਦਿ ਵਿੱਚ ਤੇ ਮੱਧ ਅਵਸਥਾ ਵਿੱਚ ਤੇ ਅੰਤ ਅਵਸਥਾ ਵਿੱਚ, ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਉਹ ਜਿਹੜਾ ਵਾਹਿਗੁਰੂ ਇੱਕੋ ਹੀ ਆ, ਸੋਈ ਸੋਭਾ ਵਾਲਾ, ਪਰ ਉਸਦੀ ਜਿਹੜੀ ਸਾਵਰ ਭੌਮ ਸੱਤਾ ਆਤਮਕ ਸ਼ਕਤੀ ਜੋਤ ਪ੍ਰਕਾਸ਼ ਉਹਦੀ ਵਿਆਪਕਤਾ ਦੀ ਸ਼ਕਤੀ ਹੈ ਨਾ, ਇਹ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਾਣਿਆ ਜਾਂਦਾ। ਕਹਿੰਦੇ ਤਾਂ ਸਾਰੇ ਹੀ ਆ ਰੱਬ ਵਿਆਪਕ ਆ, ਜਾਣਿਆ ਨਹੀਂ। ਜਿੱਥੇ ਆਪਣੇ ਮੁੰਡੇ 'ਤੇ ਕੋਈ ਕਸ਼ਟ ਆ ਜਾਏ ਤੇ ਦੇਖ ਲਾ, ਗੁਰਦੁਆਰਿਆਂ 'ਚ ਵੀ ਅਰਦਾਸਾਂ ਕਰਾਉਂਦੇ ਫਿਰਦੇ ਆ, ਡਾਕਟਰਾਂ ਹਕੀਮਾਂ ਤੰਤਰੀਆਂ ਮੰਤਰੀਆਂ ਯੰਤਰੀਆਂ ਕੋਲ ਵੀ ਦੌੜੇ ਫਿਰਦੇ, ਅਤੇ ਬਗਾਨਾ ਗੁਆਂਢੀ ਭਾਵੇਂ ਸਾਹਮਣੇ ਫੜ ਕੇ ਮਰ ਜਾਏ ਅਤੇ ਉਹਨੂੰ ਪਾਣੀ ਦੇਣ ਲਈ ਕੋਈ ਤਿਆਰ ਨਹੀਂ। ਅਤੇ ਜੇ ਸਾਰਿਆਂ 'ਚ ਜੇਕਰ ਆਬਿਆ ਤਾਂ ਗੁਆਂਢੀ ਦਾ ਮੁੰਡਾ ਦੇਖ ਕੇ ਦਰਦ ਕਿਉਂ ਨਹੀਂ ਆਉਂਦਾ? ਕਹਿੰਦੇ ਹੀ ਆ ਨਾ ਵੀ ਰੱਬ ਆ, ਆਪਣੇ 'ਚ ਰੱਬ ਬਾਹਲਾ ਦੀਦਾ ਅਤੇ ਦੂਏ 'ਚ ਨਹੀਂ ਦੀਦਾ, ਪਰ ਜਿਨ੍ਹਾਂ ਨੂੰ ਦੂਜਿਆਂ 'ਚ ਦੀਦਾ ਉਹ ਯਤੀਮਾਂ ਨਾਲ ਪਿਆਰ ਵੱਧ ਕਰਦੇ। ਧੰਨ ਗੁਰੂ ਨਾਨਕ, ਉਹਨਾਂ ਦੇ ਆਪਣੇ ਸਾਹਿਬਜ਼ਾਦੇ ਵੀ ਸੀ, ਧਰਮ ਪਤਨੀ ਵੀ ਸੀ, ਪਿਤਾ ਵੀ ਸੀ, ਮਾਤਾ ਵੀ ਸੀ, ਪਰ ਸਾਰੇ ਸੰਸਾਰ ਦੇ ਬਜ਼ੁਰਗ ਮਾਤਾਵਾਂ, ਬਾਲਕ ਬੱਚੇ, ਇਸਤਰੀਆਂ, ਮੁਸਲਮਾਨੀ ਰਾਜ ਸੀ, ਜ਼ੁਲਮ ਵਿੱਚ ਪੀੜੇ ਜਾ ਰਹੇ ਸਨ। ਸੋ ਜਦੋਂ ਮਹਾਰਾਜ ਨੇ ਸੁਲਤਾਨਪੁਰੋਂ ਬਦੈਗੀ ਲਈ, ਸਾਰਾ ਪਰਿਵਾਰ ਸਾਡੇ ਵੱਲ ਵੇਖੋ, ਮਹਾਰਾਜ ਕਹਿਣ ਲੱਗੇ ਇਹ ਭਾਰਤਾਂ ਬੇਬੇ ਨਾਨਕੀ ਭਾਈਆ ਜੈਰਾਮ ਜੀ ਚੁੱਕਣਗੇ, ਪਰ ਬਾਕੀ ਸਾਰੇ ਸੰਸਾਰ ਦਾ ਭਾਰ ਇਹ ਮੈਂ ਚੁੱਕਣਾ, ਕਿਉਂਕਿ ਮਹਾਰਾਜ ਨੇ ਮੇਰੀ ਡਿਊਟੀ ਲਾਈ। ਅਤੇ ਹੁਣ ਤੁਹਾਡੇ 'ਚ ਕੋਈ ਹੈ ਹਿੰਮਤ ਕਰੇ? ਬਾਬਾ ਨਾਨਕ ਤਾਂ ਛੱਡ ਕੇ ਚੜ੍ਹਿਆ ਸੋਧਣ ਧਰਤ ਲਗਾਈ, ਦਿਸ਼ਟਾਂਤ ਇੱਕਦਮ ਦੇ ਦਿੰਦੇ ਹਾਂ। ਬਾਬਾ ਨਾਨਕ ਵੀ ਗ੍ਰਹਿਸਥੀ ਸੀ, ਗ੍ਰਹਿਸਥੀ ਤਾਂ ਸੀ, ਠੀਕ ਹੈ, ਉਹਦੇ ਤੁਸੀਂ ਇਹੀ ਸਮਝਦੇ ਬਾਲ ਬੱਚੇ ਸੀ ਵੀ ਵਿਆਹ ਹੋਏ ਸੀ, ਇਹੀ ਗ੍ਰਹਿਸਥੀ ਹੈ। ਗ੍ਰਹਿਸਥੀ ਉਹ ਹੁੰਦਾ ਜਿਹੜਾ ਮੋਹ ਮਮਤਾ 'ਚ ਗਰਸਿਆ ਹੋਏ। ਬਾਬਾ ਨਾਨਕ ਤਾਂ ਦੁਨੀਆਂ ਨੂੰ ਕੱਢਣ ਆਏ ਸੀ, ਉਹ ਗਰਸੇ ਹੋਏ ਸਨ, ਉਹਦਾ ਦੁਨੀਆਂ ਨੂੰ ਕੱਢਣ ਵਾਸਤੇ ਤਾਰਨ ਵਾਸਤੇ ਆਏ ਸੀ। ਉਹਦਾ ਸਾਹ ਹੀ ਭਰ ਜਵਾਨੀ ਵਿੱਚ 15 ਸਾਲ ਦੀ ਉਮਰ 'ਚ ਆਏ ਸੁਲਤਾਨਪੁਰ, ਅਤੇ 29 ਸਾਲ 9 ਮਹੀਨੇ 13 ਦਿਨ ਦੀ ਉਮਰ 'ਚ ਅਤੇ ਚੜ੍ਹਿਆ ਸੋਧਣ ਧਰਤ ਲਕਾਈ। ਅਤੇ ਤੁਸੀਂ ਸਾਹ ਨਹੀਂ, ਬਹੁਤ ਸਾਰੇ ਫੱਟੇ ਦੇ ਪਾ ਕੇ ਕਬਰਾਂ ਨੂੰ ਲਿਜਾਣ ਵਾਲੇ ਹੁੰਦੇ ਸੀ ਵਿਆਹ ਨੂੰ, ਅਤੇ ਫਿਰ ਵੀ ਘਰ ਦਾ ਮੋਹ ਨਹੀਂ ਛੱਡਦੇ। ਗੱਜ ਕੇ ਬੋਲੋ, ਦ੍ਰਿਸ਼ਟਾਂਤ ਦੇ ਦੇਣਾ ਕਿ ਬਾਬਾ ਨਾਨਕ ਗ੍ਰਹਿਸਥੀ ਸੀ, ਉਹਦੇ ਵਾਲਾ ਕੰਮ ਤਾਂ ਉਹ ਕਰਕੇ ਵਿਖਾਓ, ਕੋਈ ਕੰਮ ਤਾਂ ਕਰੋ ਉਹਦੇ ਵਾਲਾ। ਨੇਰਾ ਇੰਨਾ ਕਹਿ ਦੇਣਾ ਤੇ ਉਹ ਗ੍ਰਹਿਸਥੀ ਸੀ। ਗ੍ਰਹਿਸਥੀ ਸਾਧ ਦਾ ਸਵਾਲ ਨਹੀਂ, ਸਵਾਲ ਤਾਂ ਇਹ ਹੈ ਕਿ ਦੁਨੀਆਂ ਦੇ ਉੱਤੇ ਆ ਕੇ ਦੁਨੀਆਂ ਦੀ ਤਕਦੀਰ ਕਿਨ ਬਦਲੀ, ਦੁਖੜੀਆਂ ਦੇ ਦੁੱਖ ਕਿਨ ਵਟਾਏ। ਅਸੀਂ ਤਾਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਲਈ ਤਿਆਰ ਨੇ, ਸੱਸਾਂ ਸਹੁਰਿਆਂ ਦੀ, ਭੈਣਾਂ ਭਰਾਵਾਂ ਦੀ, ਯਤੀਮਾਂ ਦੀ। ਆ ਜਿਹੜੇ ਪਤੀ ਦੇਵ ਹੈ ਉਹ ਵੀ ਬੜਾ ਖੁਸ਼ ਹੁੰਦੇ, ਮੈਂ ਪਤੀ ਪਰਮੇਸ਼ਰ, ਪਤੀ ਪਰਮੇਸ਼ਰ ਤਾਂ ਤਿੰਨਾਂ ਲੋਕਾਂ 14 ਭਵਨਾਂ ਪਤਾ ਨਹੀਂ ਕਿੰਨੇ ਬ੍ਰਹਿਮੰਡ ਖੰਡ ਸਭ ਦੀ ਪਾਲਣਾ ਕਰਦਾ। ਇਹਨਾਂ ਵਿਚਾਰਿਆਂ ਤੋਂ ਆਪਣੀ ਜਨਾਨੀ ਨੂੰ ਰੋਟੀ ਨਹੀਂ ਦੇ ਹੁੰਦੀ, ਨਾ ਇਹ ਬਰਾਬਰ ਕਮਾਉਂਦੀਆਂ, ਇੱਥੇ ਤਾਂ ਕਮਾਉਂਦੀਆਂ ਵੀ ਬਰਾਬਰ ਹੈ, ਫਿਰ ਨਹੀਂ ਰੋਟੀਆਂ ਖਿਲਾਉਣ ਜੋਗੇ, ਕਿਸ਼ਤਾਂ ਬਰਾਬਰ ਦੇਣੀਆਂ, ਅਤੇ ਫਿਰ ਭਾਈ ਗਿਆਨ ਕਿੱਥੇ ਗਿਆ ਸਾਡਾ? ਗਿਆਨ ਧਿਆਨ ਜਿਹੜਾ ਸਿਰ ਮੂੰਹ ਜ਼ਬਾਨੀ ਜੱਗ ਕਹੂਆ ਮੁੱਖ ਚੁੰਝ ਗਿਆਨ, ਚੁੰਝ ਲੱਗ ਗਈ ਗਿਆਨ ਦੀ। ਅਤੇ ਜਿਵੇਂ ਕਾਂ ਕਿਸੇ ਵੇਲੇ ਬਰਫੀ 'ਚ ਵੀ ਚੁੰਝ ਮਾਰਦਾ, ਕਿਸੇ ਵੇਲੇ ਬੇਸ਼ਟੇ 'ਚ ਵੀ ਮਾਰਦਾ, ਇਹਨਾਂ ਲੋਕਾਂ ਦੀ ਇਹ ਹਾਲਤ। ਕਿਸੇ ਵੇਲੇ ਤਾਂ ਇਸ ਮੂੰਹ ਨਾਲ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਰਦੇ, ਇਸੇ ਮੂੰਹ ਨਾਲ ਕਿਸੇ ਵੇਲੇ ਨਿੰਦਿਆ ਕਰੀ ਜਾਂਦੇ, ਬੇਸ਼ਟੇ 'ਚ ਵੀ ਚੁੰਝਾਂ ਮਾਰੀ ਜਾਂਦੇ, ਕਾਂ ਤੋਂ ਵੱਧ ਤਾਂ ਕੋਈ ਨਾ ਗੱਲ ਹੋਈ। ਜੱਗ ਕਹੂਆ ਮੁੱਖ ਚੁੰਝ ਗਿਆਨ, ਪਰ ਜਿਹੜੇ ਗੁਰਮੁਖ ਪਿਆਰੇ ਹੈ ਇਸ ਰਸਨਾ ਨਾ ਹਮੇਸ਼ਾ ਵਾਹਿਗੁਰੂ ਦੀ ਉਸਤਤ ਕਰਦੇ ਆ। ਉਸਤਤ ਕਰੋ ਸਦਾ ਪ੍ਰਵਾਪਨੇ, ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਅਸੀਂ ਤਾਂ ਧਰਮ ਆਸਰੇ ਵੀ ਲੋਕਾਂ ਨੂੰ ਠੱਗਦੇ ਹਾਂ, ਧਰਮ ਆਸਰੇ ਵੀ। ਆ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਕਿਤੇ ਦੇਖਣ ਚਲੇ ਜਾਓ, ਉਹ ਇਹ ਚਾਹੂਗਾ ਕੋਈ ਮੱਥਾ ਟੇਕ ਦਿਓ, ਜੇ ਉਹਨੂੰ ਕਹੀਏ ਸਾਨੂੰ ਸਰੂਪ ਦੇ ਦਿਓ, ਤੇ ਲਾਗਤ ਨਵੀਂ ਬੀੜ ਦੀ ਤਾਂ ਜਿੰਨੀ ਹੋਊ ਉਨੀ ਹੋਊ, ਉਹ ਕਹੂਗਾ 500 ਪਾਉਂਡ ਲੈਣਾ, 500 ਪਾਉਂਡ ਜੀ, ਤੇ ਇੰਡੀਆ ਦਾ ਲਾ ਲਓ 25,000 ਬਣ ਗਿਆ। ਗੱਜ ਕੇ ਬੋਲੋ, ਇਹ ਤਾਂ ਮੈਂ ਕੈਫੇ ਜਿਹਾ ਨਹੀਂ ਕਿਹਾ, ਰੇਟ ਦਾ ਤੁਹਾਨੂੰ ਪਤਾ ਹੋਣਾ। क्योंकि व्यवहारी बंदियां नूं ज्यादा बोध होंदा। ते जे तेरे मन च ते गुरु की शरदा आली भावना आली गल है ते फिर परपकार यह है कि गुरु नूं तू बेचना चाहना, इदों वध माया खटनी चाहना। धर्म के आसरे भी असीं दुकानदारी करते हैं क्योंकि साडा जीवन हले बाणियां वाला। वो तुलसीदास चले गए जगन्नाथ, उतों रामचंद्र की मूर्ति लाया, हैगा तो भगत सी रामचंद्र आ गया। उहदी घरवाली नूं पुछिया तुलसी कित्थे, वो कहिंदी महाराज यात्रा नूं गया। कहिंदे काहनूं यात्रा नूं गया, वो तो सौदा खरीदण गया। तुलसी आ गया, कोई आया तो नहीं। कहिंदे तिन सी बड़े सुंदर फोकमार, अभी वह तो रामचंद्र ही सी लक्षणा तो लगता। अभी की कह गया आ गल कह गया, हूँ मोड़न चल गया। वो फिर आ गया बाद रामचंद्र लक्ष्मण हनुमान, तुलसीदास कित्थे है? वो महाराज यात्रा नूं गया। कहिंदे नहीं, वो तो सौदा मोड़न गया। फिर आ गया तुलसी, कोई आया तो नहीं बाद एवं आए थे अगे यार गई सके। कहिंदे अच्छा, वह नाराज हूँ सीधे ढंग ना यात्रा नूं गया। वो फिर आ गया, कहिंदे कित्थे है? कहिंदे यात्रा नूं। कहिंदे हाँ हूँ यात्रा नूं गया। हुण आ पाकिस्तान यात्रा नूं लोग जांदे आ, काजू लुकोई जाने, बदम लुकोई जाने, उतों कोट लै आने, घड़िया लै आनियाँ, प्या की होंदियां तुहाडियां टेपां शेपां है। आ इंडिया चो जांदे है, दाड़े बड़े बड़े रखे हुए है, बहुत बने हुए। तो साध संघ जी की करते है, पीपियां च शराब दियां बोतलां लुको लुको जांदे, फीमां लुको लुको जांदे, जांदे यात्रा करने। रब दे नाल भी असीं लोग धोखा करते हैं, यात्रा के बहाने भी हेरा फेरियां करते हैं। इहो जी यात्रा नहीं प्रवान, नावण चले तीर्थे मन खोटै तन चोर, एक भौ लखी नात्यां दे दो भा चढ़ी असूर, बाहर धोती तूंबड़ी अंदर बेसन कोर, साध भले आ नात्यां चोर से चोरां चोर। सो इस करके प्यारे महाराज सच्चे पातशाह कहिंदे आ, उह जिहड़ा वाहिगुरु परमेश्वर है, जे उसनूं व्यापक जाणदे कि हर जगह वह साडे नाल आ, सानूं वेखदा, फिर असीं हेरा फेरी किवें कर सकदे हां? हेरा फेरी तो ही करते जे समझते रब हूं है नहीं, रब दौड़ गया। घर शराबा, मीट, आंडे, टैलीविजन, सिलमे, गंदे नाच मुजरे, क्लब पब, ये काम क्यों करते हैं? रब इतों दौड़ जाए बेचारा, असं जो मर्जी करी जाए, क्योंकि जिथे मंदे काम आते उ रब नहीं आता। आई का रब नकारा देना शुरू किया, पर हूं देश निकाला मिलता नहीं, क्योंकि जर्रे जर्रे च व्यापक है। असी कोई ढिल नहीं गुजारते कि तेरा हूं इतने कोई थान नहीं, तू दौड़ जा, माड़े काम करते। हिरदा भी भरिया होया गंद मंदन, निंदिया, चुगली, झूठ, बरे कलजो कितने आता? जिथे छे औगण, जुआ, सोना, निंदिया, झूठ, पर स्त्री गामी, और इस तरह साह कि झूठी तोहमत लाने, किसी की चीज चुकनी, चोरी करनी, उत्थे कल जोग आया। परिषद देख लो, कला सोना ही सी कल जी। उन्हें कहा मैनू रहन दे, कहिंदा मैं रहन नहीं देना। कहिंदा किते तां रहन दे, कहिंदा सोने। ये सोचा ना भी कल की चीज, वो चढ़ गया। आ बीबी ओ, तुसीं कहिंदे साडे घरों कला नहीं निकलती, गल च कैंठे पाई फिरदियां, मुंदियां पाई फिरदियां, होर किन्ना कुछ करी फिरदियां, लख टकिया के मुंदड़े, लख टकिया के हार, ते सिरां दी हालत इहो जी बनाई हुई, उड उड रावा झाटे पाए, देखा लोक हसै घर जाए, ते रोटियां कारण पूरे ताल, आप पछाड़े धरती नाल, गावन गोपियां, गावन कां, गावन सीता राजे राम। इस तरह ही तो हालत बनी है, उड उड रावा झाटे पाए, किवें खिलार के सिर च पाए हुए, गज के बोलो आ किहो जिहे केस बनाउंदियां कई मशीनां दे नाल, उड उड के किन्ने अखां च पैंदे, इन्हां दी संभाल करनी दस्तार पुरशां वास्ते, बीबियां दे केस की आदत। हुण तां बहुतिआं ने रखे ही नहीं है गोल मोले जखम, गज के बोलो। सो इस करके प्यारो आओ, ਕਹਿੰਦੇ ਹਨ ਕਿ ਜਿਹਨਾਂ ਨੇ ਉਸਨੂੰ ਵਿਆਪਕ ਜਾਣ ਲਿਆ, ਇਹ ਸਰੀਰ ਬਣਾਇਆ ਰੱਬ ਨੇ, ਅਸੀਂ ਆਪਣੀ ਮਰਜ਼ੀ ਨਾਲ ਇਸਨੂੰ ਕਿਵੇਂ ਵਿਗਾੜ ਸਕਦੇ ਹਾਂ ਤੇ ਸਵਾਰ ਸਕਦੇ ਹਾਂ, ਜੋ ਉਹਨੂੰ ਦਿੱਤਾ ਉਹ ਹੀ ਰੱਖ ਰਹੀ ਹੈ ਬਹੁਤ। ਅਸੀਂ ਕਹਿੰਦੇ ਰੱਬ ਦੇ ਬਣਾਉਣ 'ਚ ਕੋਈ ਕਸਰ ਰਹਿ ਗਈ ਸੀ ਤਾਂ ਇਹਦੀ ਲਿਪਾ ਪੋਚੀ ਬਹੁਤੀ ਕਰਦੇ ਹਾਂ। ਜੇ ਸਮਝ ਲਈਏ ਵੀ ਬਣਾਉਣ ਵਾਲਾ ਜਿਹੜਾ ਸੀ ਉਹ ਤਾਂ ਗਲਤ ਬਣਾਉਂਦਾ ਹੀ ਨਹੀਂ, ਤੇ ਫਿਰ ਸਾਨੂੰ ਆਪਣੇ ਢੰਗ ਦੇ ਨਾਲ ਕਰਨ ਦੀ ਕੀ ਲੋੜ ਹੈ? ਗੱਜ ਕੇ ਬੋਲੋ। ਸੋ ਇਸ ਕਰਕੇ ਉਹ ਵਾਹਿਗੁਰੂ ਆਦਿ ਵਿੱਚ ਵੀ, ਅੰਤ 'ਚ ਵੀ, ਮੱਧ ਵਿੱਚ ਵੀ ਇੱਕ ਰਸ ਵਿਆਪਕ ਹੈ। ਤੇ ਜਾਣਿਆ ਕਿਵੇਂ ਜਾਂਦਾ? ਗੁਰ ਪ੍ਰਸਾਦੀ ਜਾਣਿਆ, ਜਿਹਨਾਂ ਨੇ ਗੁਰਾਂ ਦੀ ਪ੍ਰਸਾਦ ਕਿਰਪਾ ਪ੍ਰਾਪਤ ਕਰ। ਗੁਰਾਂ ਦੀ ਪ੍ਰਸਾਦ ਕਿਰਪਾ ਤਾਂ ਹੀ ਪ੍ਰਾਪਤ ਹੋਊ ਜੇ ਕੋਈ ਕਿਰਪਾ ਪ੍ਰਾਪਤ ਕਰਨ ਵਾਲਾ ਕੰਮ ਕਰਾਂਗਾ। ਜਿਵੇਂ ਬਾਬੇ ਮਾਂਝੇ ਨੇ ਕਿਰਪਾ ਲਈ, ਭਾਈ ਬਹਿਲੋ ਨੇ, ਭਾਈ ਬੀਬੀ ਚੰਦ ਨੇ ਕਿਰਪਾ ਲਈ, ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੀ ਕਿਰਪਾ ਲਈ, ਇਤਿਹਾਸ ਪੜ੍ਹ ਲਓ ਸਾਰਾ, ਵਿਚਾਰ ਲਓ, ਕਿਰਪਾ ਮੁਫ਼ਤ ਮਿਲਦੀ ਹੈ? ਹੁਣ ਤਾਂ ਜਿਹੜਾ ਆਉਂਦਾ ਜੀ ਕਿਰਪਾ ਕਰ ਦਿਓ, ਮੈਂ ਕਿਹਾ ਸਾਡੇ ਕੋਲ ਵੀ ਇੰਨੀ ਰਹਿਣ ਦਿਓ, ਤੁਰੇ ਫਿਰੀਏ, ਸਾਰੀ ਤੁਹਾਨੂੰ ਵੀ ਵੰਡ ਦਿੱਤੀ, ਅਸੀਂ ਕਿੱਧਰੋਂ ਜਾਵਾਂਗੇ? ਗੱਜ ਕੇ ਬੋਲੋ ਬਾਈ। ਕਿਰਪਾ ਲੈਣ ਵਾਸਤੇ ਕਿਰਪਾ ਵਾਲੇ ਕੰਮ ਕਰੋ। ਰਾਤ ਦਰਜਨ ਆਂਡਿਆਂ ਦੀ ਖਾਣੀ, ਪਿੰਡ ਪੂਰੀ ਲਾਹਣ ਦੀ ਪੀਣੀ, ਬੱਟੀ ਮੀਟ ਖਾ ਲੈਣਾ, ਤੇ ਸਿਲਮਿਆਂ ਕਲੱਬਾਂ ਪੱਬਾਂ 'ਚ ਘੁੰਮਣਾ, ਤੇ ਕਾਲਾ ਰੰਗ ਲੈ ਕੇ ਮੂੰਹ ਐਨ ਕਾਲਾ ਕਰ ਲੈਣਾ, ਸਿਰ ਵੀ ਰੰਗ ਲੈਣਾ, ਆ ਭਰਵੱਟੇ ਮੁੰਨ ਲੈਣੇ, ਇਸ ਤਰ੍ਹਾਂ ਹੋਰ ਕਈ ਕੁਝ ਕਰਨਾ ਜੋ ਅਧਰਮ ਨੂੰ ਪੈਦਾ ਕਰਨ ਵਾਲਾ। ਫਿਰ ਕਹਿਣਾ ਕਿਰਪਾ ਕਰ ਦਿਓ। ਕਿਰਪਾ ਇੰਨੀ ਸਸਤੀ ਹੈ ਜਿਹੜੀ ਵਿਚਾਰੀ ਤੁਰੀ ਫਿਰਦੀ ਹੈ? ਕਿਰਪਾ ਤਾਂ ਬਹੁਤ ਮਹਿੰਗੀ ਹੈ। ਇਹ ਸਮਝਦੇ ਵੀ ਅਸੀਂ ਬਲੈਤੀ ਲੋਕ ਹਾਂ, ਸਾਡੇ ਕੋਲ ਪੌਂਡ ਪੌਂਡ ਖੁੱਲ੍ਹੇ ਆ, ਸ਼ਾਇਦ ਕਿਰਪਾ ਮੁੱਲੇ ਹੀ ਖਰੀਦ ਲਾਂਗੇ। ਵੀ ਜੇ ਮਾਇਆ ਨਾਲ ਕਿਰਪਾ ਮਿਲਦੀ ਹੁੰਦੀ ਫਿਰ ਅਰਦਾਸ ਗਰੀਬ ਤਾਂ ਵਿਚਾਰਾ ਰਹਿ ਹੀ ਜਾਂਦਾ, ਨਾ ਕਬੀਰ ਕਿਰਪਾ ਲੈ ਸਕਦਾ ਸੀ, ਨਾ ਧੰਨਾ ਲੈ ਸਕਦਾ ਸੀ, ਨਾ ਸਹਿਣ ਨਾਈ ਕਿਰਪਾ ਲੈ ਸਕਦਾ ਸੀ। ਗਰੀਬ ਨਾ ਤਾਂ ਕਿਰਪਾ ਲੈ ਸਕਦੇ, ਅਮੀਰੇ ਖਰੀਦੇ ਨੂੰ ਪਾਰੇ। ਜਿਹੜੀ ਕਿਰਪਾ ਗਰੀਬੀ ਅਮੀਰੀ ਨਾਲ ਸੰਬੰਧਿਤ ਨੇ, ਇਹ ਤਾਂ ਗੁਰਮਤ ਦੇ ਅਸੂਲਾਂ ਵਿੱਚ ਆ ਕੇ ਹੋਏ ਨਮਾਣੀ ਢਹਿ ਪਵਾਂ। ਪੂਰੇ ਸਤਿਗੁਰ ਪਾਸ ਸਤਿਗੁਰ ਸੇਵਾ ਲੱਗਿਆ ਘੱਟ ਰਤਨ ਦੇਵਾ, ਤੇ ਅਸੀਂ ਤਾਂ ਗੁਰਦੁਆਰਾ ਇਉਂ ਪੈਰ ਭਾਲਣੇ ਜੀ ਜੁੱਤੀ ਵਾਲੇ, ਉਹਨਾਂ ਨੇ ਪ੍ਰਸ਼ਾਦ ਖਾਣਾ, ਪ੍ਰਸ਼ਾਦ ਨਾਮ ਕਿਰਪਾ ਦਾ। ਕਿਰਪਾ ਨੂੰ ਤਾਂ ਜੁੱਤੀ ਦੇ ਹੱਥ ਲਾਈ ਜਾਂਦੇ ਹਾਂ, ਕਿਰਪਾ ਵਿਚਾਰੀ ਕੀ ਕਰੇ? ਗੱਜ ਕੇ ਬੋਲੋ। ਇੰਨੀ ਵੀ ਹਿੰਮਤਰੀ ਵੀ ਜਰਾਬਾ ਲਾ ਕੇ ਬਾਹਰ ਰੱਖੇ ਜੀ, ਚਰਨ ਸਾਫ਼ ਕਰ ਲਈ, ਕਿਹੜੀ ਕਿਹੜੀ ਗੱਲ ਸਮਝਾਈਏ? ਤੰਦ ਥੋੜੋ ਟੁੱਟਾ, ਤਾਣਾ ਟੁੱਟਾ ਪਿਆ। ਤੁਸੀਂ ਸੁਣੀ ਬਹੁਤ ਜਾਂਦੇ, ਅੱਖਾਂ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸੁਣਦੇ ਹੀ ਉਮਰ ਲੰਘ ਜਾਣੀ ਹੈ, ਤੇ ਖੜੇ ਆਪਾਂ ਉੱਥੇ ਦੇ ਉੱਥੇ ਹੀ, ਪੈਰ ਨਹੀਂ ਗਾਹਾਂ ਪੁੱਟਦੇ। ਜਿੰਨਾ ਚਿਰ ਗਾਹਾਂ ਕਦਮ ਨਹੀਂ ਰੱਖਦੇ, ਮਜ਼ਲ ਮੁੱਕਣੀ ਨਹੀਂ, ਮਕਾਮ ਮਿਲਣਾ ਨਹੀਂ। ਕਈਆਂ ਨੇ ਅੰਮ੍ਰਿਤ ਛਕ ਲਿਆ, ਉਹ ਕਹਿੰਦੇ ਬਸ ਗੱਲ ਨਿਬੜ ਗਈ। ਇਹ ਤਾਂ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਰਜਿਸਟਰ 'ਚ ਸਿਰਫ ਨਾਏ ਦਰਜ ਕਰਾਇਆ, ਹਾਲੇ ਕੁਛ ਨਹੀਂ ਹੋਇਆ, ਹਾਲੇ ਤਾਂ ਪੜ੍ਹਾਈ ਸ਼ੁਰੂ ਕਰਨੀ ਹੈਗਾ। ਤੇ ਕਈਆਂ ਨੇ ਨਾਂ ਜਿਹਨੇ ਨਹੀਂ ਦਰਜ ਕਰਾਇਆ ਉਹਨਾਂ ਨੂੰ ਚੰਗੇ, ਕਈਆਂ ਨੇ ਦਰਜ ਕਰਾ ਲਿਆ ਮੁੜ ਕੇ ਗੁਰਦੁਆਰੇ ਹੀ ਨਹੀਂ ਵੜਦੇ ਅੰਮ੍ਰਿਤ ਛਕਣ ਤੋਂ ਬਾਅਦ। ਗੱਜ ਕੇ ਬੋਲੋ। ਅੰਮ੍ਰਿਤ ਛਕ ਕੇ ਜਿਹੜਾ ਸੁਖ ਵਿਦਿਆਰਥੀ ਬਣ ਗਿਆ ਉਹਨੂੰ ਤਾਂ ਗੈਰ ਹਾਜ਼ਰ ਹੋਣਾ ਨਹੀਂ ਚਾਹੀਦਾ, ਕਿਉਂਕਿ ਕਲਾਸ ਰਜਿਸਟਰ 'ਚ ਨਾਂ ਦਰਜ ਕਰਾ ਲਿਆ। ਤੇ ਜੇ ਇੱਕ ਵਾਰੀ ਦਰਜ ਕਰਾ ਲਿਆ, ਦਾਖਲਾ ਲੈ ਗਿਆ, ਮੁੜ ਕੇ ਨਾਂ ਲਓ, ਗੈਰ ਹਾਜ਼ਰੀਆਂ ਵੱਧ ਜਾਊ ਤੇ ਮਾਸਟਰ ਨਾਂ ਘੱਟ ਦੂ। ਭਾਵੇਂ ਤੁਸੀਂ ਵਰਦੀ ਸਕੂਲ ਦੀ ਪਾਈ ਫਿਰੋ, ਪਰ ਤੁਸੀਂ ਇਮਤਿਹਾਨ ਨਹੀਂ ਦੇ ਸਕੋਗੇ, ਡਿਪਲੋਮਾ ਨਹੀਂ ਲੈ ਸਕੋਗੇ। ਇਸ ਕਰਕੇ ਪਿਆਰੋ, ਜਿਹੜੇ ਅੰਮ੍ਰਿਤਧਾਰੀ ਹੈ ਬੀਬੀਆਂ ਸਿੰਘ, ਉਹ ਲਾਜ਼ਮੀ ਆ ਆਪ, ਤੇ ਜਿਹੜੇ ਦੂਜੇ ਆ ਉਹ ਵੀ ਆਓ। ਅੰਮ੍ਰਿਤਧਾਰੀ ਅਗਲੀ ਪੜ੍ਹਾਈ ਪੜ੍ਹੋ, ਦੂਜੇ ਸਿੱਖੋ ਇਹ ਪੜ੍ਹਾਈ ਕੀ ਪੜ੍ਹਾਉਂਦੇ, ਕਿਹੜੀ ਕਮਜ਼ੋਰੀ ਹੈ, ਕਲਾਸ 'ਚ ਕਿਵੇਂ ਦਰਜ ਹੋਣਾ, ਫਿਰ ਗੱਲ ਬਣਨੀ। ਤੇ ਹੁਣ ਜਿੰਨੇ ਸਾਡੇ ਮੁੰਡੇ ਆ, ਅੱਗੇ ਤਾਂ ਬੀਬੀਆਂ ਨਾਕਾਂ ਨੂੰ ਬਹਿੰਦੀਆਂ ਸੀ, ਹੁਣ ਇਹ ਵੀ ਬਿੰਨੀ ਫਿਰਦੇ। ਗੱਜ ਕੇ ਬੋਲੋ। ਉਹ ਮਨ ਨੂੰ ਬਿੰਨੋ, ਵਿਕਾਰਾਂ ਵੱਲੋਂ ਮਨ ਨੂੰ ਬਿੰਨੋ, ਉਧਰੋਂ ਤਾਂ ਮਨ ਬਿੰਨਦੇ ਨੇ, ਮਨ ਤੇ ਬੁੱਧੀ ਦੇ ਕੰਨ ਬਿੰਨੋ, ਸੁਰਤੀ ਦੇ ਸਿਮਰਤੀ ਦੇ ਕੰਨ ਬਿੰਨੋ, ਅੱਖਾਂ ਨੂੰ ਬਿੰਨੋ ਵਿਕਾਰਾਂ ਵੱਲ ਨਾ ਜਾਣ ਦਿਓ, ਕੰਨਾਂ ਨੂੰ ਬਿੰਨੋ ਇਹ ਮਾੜੀਆਂ ਗੱਲਾਂ ਨਾ ਸੁਣ, ਦੋ ਤਿੰਨ ਜਗ੍ਹਾ ਵਿਚਾਰਿਆਂ ਨੂੰ ਛੇਕ ਕਰਕੇ ਕੁਝ ਪਾ ਦਿੱਤਾ ਤੇ ਕੰਨਾਂ ਦੀਆਂ ਮੂਰੀਆਂ ਤਾਂ ਬਿੰਨੀਆਂ ਨੇ ਜਿਹੜੀਆਂ ਗੰਦ ਅੰਦਰ ਵੜੀ ਜਾਂਦੀਆਂ। ਜ਼ਬਾਨ ਨੂੰ ਬਿੰਨੋ, ਇਹਨਾਂ ਚੁਗਲੀਆਂ ਨਾ ਕਰੋ, ਝੂਠ ਨਾ ਬੋਲੋ। ਪੈਰਾਂ ਨੂੰ ਬਿੰਨੋ, ਅਧਰਮ ਤੇ ਨਾ ਤੁਰੋ। ਹੱਥਾਂ ਨੂੰ ਬਿੰਨੋ, ਚੋਰੀ ਨਾ ਕਰੋ। ਸਰੀਰ ਨੂੰ ਬਿੰਨੋ, ਸਾਰੇ ਇੰਦਰੀਆਂ ਨੂੰ ਜਾਰੀ ਨਾ ਕਰੋ। ਇਸ ਪਾਸੇ ਆਪਾਂ ਤਵੱਜੋ ਦੇ ਹੀ ਨਹੀਂ ਰਹੇ। ਆਦਾ ਗਾਂ ਬਹੁਤ ਸਸਤਾ, ਕੰਨ ਪਾੜਿਆ ਜੇ ਮੁੰਦਰਾ ਪਾ ਲਿਆ, ਗੱਜ ਕੇ ਬੋਲੋ ਸਵਾਉ ਮਹਾਰਾਜ ਸੱਚੇ ਪਾਜਾਂ ਨੇ ਰਹਿਣਾ। ਗੁਰਪ੍ਰਸਾਦ ਦੁਆਰਾ ਜਾਣ ਲਿਆ ਕਿ ਆਦ ਮੱਧ ਅੰਤ ਵਿੱਚ ਇੱਕੋ ਜਿਹਾ ਵਾਹਿਗੁਰੂ ਹੈ। ਉਹ ਆਪਣੀ ਇੱਛਾ ਨਾਲ ਕੋਈ ਕੰਮ ਨਹੀਂ ਕਰਦੇ, ਜੋ ਗੁਰੂ ਦੀ ਇੱਛਾ ਚ ਉਵੇਂ ਵਰਤਦੇ ਆ। ਗੁਰੂ ਦੀ ਇੱਛਾ ਵਿੱਚ ਜਦੋਂ ਗੁਰੂ ਦੀ ਇੱਛਾ 'ਚ ਵਰਤਣ ਲੱਗ ਪਾਂਗੇ ਨਾ ਤੇ ਆਨੰਦ ਆਉਣਾ ਸ਼ੁਰੂ ਹੋ ਜਾਊ, ਕਲੇਸ਼ ਟੁੱਟ ਜਾਏਗਾ, ਦੁੱਖ ਮਿਟ ਜਾਣਗੇ। ਜਿੰਨਾ ਚਿਰ ਬੰਦਾ ਆਪਣੀ ਮਰਜ਼ੀ ਨਾਲ ਤੁਰਦਾ, ਭਾਵੇਂ ਧਰਮ ਦਾ ਠੇਕੇਦਾਰ ਵੀ ਬਣ ਜਾ, ਮਨ ਨੂੰ ਸ਼ਾਂਤੀ ਨਹੀਂ ਆਉਣੀ। ਆ ਤੁਸੀਂ ਅਖਬਾਰਾਂ ਪੜ੍ਹਦੇ ਆ, ਪੰਜਾਬ ਦੇ ਵਿੱਚ ਜਿਹੜੇ ਧਰਮ ਦੇ ਠੇਕੇਦਾਰ ਕਿਵੇਂ ਇੱਕ ਦੂਜੇ ਦੀ ਮਿੱਟੀ ਪੁੱਟ ਰਹੇ ਲੀਡਰ ਲੋਕ, ਕੱਲ੍ਹ ਇਕੱਠੇ ਫਿਰਦੇ ਸੀ, ਅੱਜ ਇੱਕ ਦੂਜੇ ਦੇਖ ਲਓ ਕਿਵੇਂ ਔਗਣ ਕੱਢ ਕੱਢ ਕੇ ਦੱਸਦੇ ਵੀ ਕੱਲ੍ਹ ਕਿਵੇਂ, ਇਹ ਕੀ ਗੱਲ। ਇਸ ਕਰਕੇ ਪਿਆਰਿਓ, ਇਹਨਾਂ ਲੋਕਾਂ ਨੇ ਤਾਂ ਮੋਰ ਵਾਂਗੂ ਪੈਂਤੜੇ ਬਦਲੀ ਜਾਣੇ ਆ, ਪਰ ਜਿਹੜੇ ਧਾਰਮਿਕ ਬੰਦੇ ਉਹਨਾਂ ਦੀ ਕੋਈ ਸਥਿਤੀ ਹੁੰਦੀ ਹੈ, ਗੁਰਮੁਖ ਪਿਆਰਿਆਂ ਦੀ, ਪਵਿੱਤਰ ਪੁਰਸ਼ਾਂ ਦੀ, ਜਿਹਨਾਂ ਨੇ ਹਿਰਦੇ ਧਰਮ ਵਸਾ ਲਿਆ। ਸੋ ਇਸ ਕਰਕੇ ਗਿਰਗਿਟ ਵਾਂਗੂ ਨਵੇਂ ਨਵੇਂ ਰੰਗ ਨਹੀਂ ਬਦਲਦੇ, ਉਹ ਤਾਂ ਸਾਫ ਨਹੀਂ ਵਾਹਿਗੁਰੂ ਦੇ ਇੱਕੋ ਰੰਗ ਵਿੱਚ ਰਹਿੰਦੇ, ਬਾਕੀ ਰੰਗਾਂ ਦਾ ਤਿਆਗ ਕਰ ਦਿੰਦੇ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਹਾਂਜੀ,
ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣਿਤ ਜਨ ਕਹਿਆ।
ਉਹ ਜਾਣਦੇ ਕਿ ਬ੍ਰਹਮ ਸਾਰੀਆਂ ਜਗ੍ਹਾ 'ਚ ਪਸਰਿਆ ਫੈਲਿਆ ਹੋਇਆ, ਇਹ ਬ੍ਰਹਮ ਦੀ ਲੀਲਾ ਹੋ ਰਹੀ ਹੈ। ਉਹ ਜਿਹੜਾ ਗੋਵਿੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਉਹ ਕਹਿੰਦੇ ਹਨ ਗੁਣ ਨਿਧ ਜਨ ਕਹਿਆ। ਗੁਣਾਂ ਦਾ ਨਿਧੀ ਖਜ਼ਾਨਾ ਰੂਪੀ ਜੋ ਵਾਹਿਗੁਰੂ, ਉਸ ਵਾਹਿਗੁਰੂ ਦੇ ਗੁਣਾਂ ਨੂੰ ਉਹਨਾਂ ਜਨਾਂ ਨੇ ਕਹਿਣਾ ਕੀਤਾ। ਉਹ ਐਵੇਂ ਨਹੀਂ ਜਣੇ ਕਣੇ ਦੇ ਮੌਜੇ ਝਾੜਦੇ ਫਿਰਦੇ, ਝੂਠੀ ਪੋਤਦਾਰੀ ਨਹੀਂ ਕਰਦੇ। ਉਹ ਗੁਰੂ ਕੀ ਸੰਗਤ, ਗੁਰੂ ਕੇ ਪਿਆਰਿਆਂ ਦੀ, ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਕੇ ਨਿਸ਼ਾਨ ਧੰਮ ਦੀ, ਮਹਾਂਪੁਰਸ਼ਾਂ ਦੀ, ਸਤਿਗੁਰ ਅਕਾਲ ਪੁਰਖ ਦੀ ਉਸਤਤ ਕਰਦੇ ਹਨ।
ਸਿਮਰ ਸਵਾਮੀ ਅੰਤਰ ਜਾਮੀ ਹਰੇਕ ਨਾਨਕ ਰਵ ਰਹਿਆ।
ਸਵਾਮੀ ਜੋ ਸਭ ਦਾ ਨਾਥ ਮਾਲਕ, ਉਸਦਾ ਸਿਮਰਨ ਕਰੋ। ਉਹ ਅੰਤਰ ਜਾਮੀ, ਸਾਰਿਆਂ ਦਾ ਅੰਤਰ ਜਾਮਨ, ਸਾਰਿਆਂ ਦੇ ਅੰਤਰ ਬੈਠਾ ਹੋਇਆ ਨਿਜਾਮਨ, ਸਭ ਨੂੰ ਪ੍ਰੇਰਣਾ ਦੇਣ ਵਾਲਾ। ਅੰਤਰ ਤੇ ਨਿਜਾਮਨ ਦੋ ਅੱਖਰ ਬਣ ਗਏ, ਸਾਰਿਆਂ ਨੂੰ ਪ੍ਰੇਰਣਾ ਦੇਣ ਵਾਲਾ। ਉਹ ਵਾਹਿਗੁਰੂ ਜਿਹੜਾ ਸਾਡੇ ਅੰਦਰ, ਉਹੀ ਬੈਠਾ ਹੈ ਨਾ ਪ੍ਰੇਰਕ। ਜੇ ਤਾਂ ਅਸੀਂ ਮਨ ਦੇ ਆਖੇ ਲੱਗਦੇ ਫਿਰ ਪੁੱਠੇ ਕੰਮ ਕਰਦੇ ਹਾਂ। ਜਿਹੜੇ ਮਨ ਪੁੱਠਾ ਕੰਮ ਕਰਨ ਲੱਗਦਾ, ਤੁਸੀਂ ਧਿਆਨ ਨਾ ਸੁਣਿਓ, ਅੰਦਰੋਂ ਇੱਕ ਆਵਾਜ਼ ਆਉਂਦੀ, ਵੇਖੀ ਇਹ ਨਾ ਕਰੀ। ਉਹ ਜਿਹੜਾ ਆਵਾਜ਼ ਦਿੰਦਾ ਉਹ ਰੱਬ ਹੈ, ਜਿਹੜਾ ਮਾੜੇ ਪਾਸੇ ਰੋਕ, ਜਿਹੜਾ ਭੈੜੇ ਪਾਸੇ ਲਾਉਂਦਾ ਉਹ ਸਮਝ ਲਓ ਮਨ ਹੈ, ਜਿਹੜੀ ਭੈੜੀ ਗੱਲ ਗ੍ਰਹਿਣ ਕਰਦੀ ਉਹ ਸਮਝ ਲਓ ਬੁੱਧੀ ਹੈ, ਜਿਹੜਾ ਭੈੜੇ ਪਾਸੇ ਨੂੰ ਪ੍ਰੇਰਦਾ ਸਮਝੋ ਚਿੱਤ ਹੈ, ਜਿਹੜਾ ਹਉਮੈ ਨੂੰ ਧਾਰਦਾ ਉਹ ਸਮਝ ਲਓ ਅਹੰਕਾਰ ਹੈ, ਜਿਹੜਾ ਕਹਿੰਦਾ ਵੇਖੀ ਇਹ ਨਾ ਕਰ ਲਈ ਬਚ ਜਾ ਉਹ ਸਮਝੋ ਚੇਤਨਾ ਆਵਾਜ਼ ਦੇ ਰਿਹਾ। ਪਰ ਅਸੀਂ ਲਾਪਰਵਾਹ ਹੋ ਕੇ, ਆਵਾਜ਼ ਆਉਂਦੀ ਹੈ ਜਿਹੜੇ ਮਾੜਾ ਕੰਮ ਕਰਦਾ, ਪਰ ਉਹਨੂੰ ਤਿਆਗ ਕੇ ਮਨ ਦੇ ਅਧੀਨ ਹੋ ਕੇ ਪੁੱਠੇ ਕੰਮ ਕਰਦੇ ਹਾਂ ਤੇ ਫਿਰ ਸਜ਼ਾ ਵੀ ਮਿਲੇਗੀ। ਉਹ ਕਹਿੰਦਾ ਕਰੀ ਜਾਣ ਦਿਓ, ਕਰੀ ਜਾਣ ਦਿਓ, ਇਕੱਠਾ ਹੀ ਹੁਣ ਹਿਸਾਬ ਕਿਤਾਬ ਕਰਾਂਗੇ ਇਹਦਾ। ਸੋ ਇਸ ਕਰਕੇ ਸਾਧ ਸੰਗਤ ਜੀ ਉਹ ਕਹਿੰਦੇ ਹਨ ਹਰ ਉਹ ਅੰਤਰ ਜੋ ਹਰ ਏਕ ਨਾਨਕ ਰਵ ਰਿਹਾ। ਸਤਿਗੁਰ ਬਾਬਾ ਨਾਨਕ ਨੇ ਦੱਸਿਆ ਕਿ ਵਾਹਿਗੁਰੂ ਇੱਕੋ ਇੱਕ ਪਰਮੇਸ਼ਰ ਸਾਰੀਆਂ ਜਗ੍ਹਾ ਪਰਿਪੂਰਨ ਹੋ ਰਿਹਾ। ਜੇ ਉਹ ਪਰਿਪੂਰਨ ਹੈ, ਵਿਆਪਕ ਹੈ, ਤੇ ਤੁਸੀਂ ਆਪਣੀ ਮਰਜ਼ੀ ਨਾਲ ਕਿਵੇਂ ਕੋਈ ਕੰਮ ਕਰ ਸਕਦੇ ਹੋ? ਅਸੀਂ ਤਾਂ ਆਪਣੀ ਮਰਜ਼ੀ ਬਹੁਤ ਕਰਦੇ ਹਾਂ, ਆਪਣੀ ਮੇਰਾ ਜੀ ਮਨ ਹੈ ਉਹ ਕਹਿੰਦਾ। ਇਹ ਗੱਲ ਜਿਹੜੀ ਤੁਹਾਡੀ ਹੈ ਮੇਰੇ ਮਨ ਨੂੰ ਨਹੀਂ ਚੰਗੀ ਲੱਗੀ, ਅਸੀਂ ਗੱਲ ਗੁਰੂ ਦੀ ਕਰਦੇ ਹਾਂ, ਤੂੰ ਕਹਿੰਦਾ ਮੇਰੇ ਮਨ ਨੂੰ ਚੰਗੀ ਲੱਗੀ, ਇਹ ਤੇਰੇ ਮਨ ਦਾ ਠੇਕਾ ਲਿਆ। ਸਾਨੂੰ ਤਾਂ ਉਹ ਗੱਲ ਚੰਗੀ ਲੱਗਦੀ ਹੈ ਜੋ ਗੁਰੂ ਨੂੰ ਚੰਗੀ ਲੱਗਦੀ ਹੈ। ਗੁਰੂ ਦਾ ਸਿੱਖ ਉਹ ਆ ਜੋ ਗੁਰੂ ਦੀ ਗੱਲ ਨੂੰ ਚੰਗਾ ਸਮਝਦਾ। ਅਸੀਂ ਹਰ ਗੱਲ ਵਿੱਚ ਆਪਣੀ ਦਲੀਲ ਬਾਜ਼ੀ ਮੋਹਰੇ ਰੱਖਦੇ ਹਾਂ, ਟੁੱਚਰ ਬਾਜ਼ੀ ਮੋਹਰੇ ਰੱਖਦੇ ਹਾਂ। ਜਿਹੜਾ ਗੁਰੂ ਦਾ ਪਿਆਰਾ ਉਹ ਕਹਿੰਦਾ ਮਨ ਕੀ ਮਤ ਆਗੋ ਭਾਈ ਇਹ ਬਾਤ ਕਿਠੈਨੀ। ਉਹ ਨਹੀਂ ਮਨ ਦੀ ਮਤ ਮਗਰ ਲੱਗਦੇ, ਗੁਰਮਤ ਦੇ ਮਗਰ ਲੱਗਦੇ। ਜਿਹੜੇ ਗੁਰਮਤ ਦੇ ਮਤ ਲੱਗ ਹੈ ਉਹ ਗੁਰਸਿੱਖ ਬਣ ਗਿਆ, ਜਿਹੜੇ ਮਨ ਦੀ ਮਤ ਲੱਗੇ ਫਿਰਦੇ ਉਹ ਮਨਮਤੀਏ ਬਣ ਗਏ। ਸੋ ਆਓ ਭਾਈ ਸੰਪੂਰਨਤਾ ਕਰੀਏ। ਹਾਂਜੀ,
ਜਨਰਾਇਣ ਸੁਹਾਵੜੀ ਆਈ ਸਿਮਰਤ ਨਾਮ ਹਰੇ।
ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਦਾ ਨਾਮ ਸਿਮਰ ਕੇ ਹਰੇ ਬਕਾਰਾਂ ਦਾ ਨਾਸ਼ ਕਰ ਲਿਆ, ਉਹਨਾਂ ਦਾ ਦੇਣ ਤੇ ਰਹਿਣ ਸੁਹਾਵੜੀ ਬੜੀ ਸੋਭਨੀਕ ਆ ਗਈ। ਉਹਨਾਂ ਨੂੰ ਦਿਨ ਨੂੰ ਵੀ ਆਨੰਦ ਹੈ, ਉਹਨਾਂ ਨੂੰ ਰਾਤ ਵੀ ਆਨੰਦ ਹੈ। ਉਹ ਦਿਨ ਵੀ ਆਨੰਦ ਜਨਨ ਦੇ, ਰਾਤ ਵੀ, ਨਿਤ ਦਿਵਾਲੀ ਸਾਧ ਦੀ ਤੇ ਅੱਠੇ ਪਹਿਰ ਬਸੰਤ। ਕਹਿੰਦੇ ਕੋਈ ਮਰੇ ਕੋਈ ਜੀਵੇ ਤੇ ਸੁਧਰਾ ਘੋਲ ਪਤਾਸੇ ਪੀਵੇ, ਆਨੰਦ ਹੋਵੇ, ਆਨੰਦ ਹਰ ਵੇਲੇ ਆਨੰਦ ਰਹਿੰਦਾ। ਤੇ ਸਾਧ ਸੰਗ ਜੀ ਇਸ ਕਰਕੇ ਜਿਹੜੇ ਇਹ ਲੋਕ ਹਨ ਇਹਨਾਂ ਦੇ ਮਨ ਚ ਆਨੰਦ ਨਹੀਂ। ਬਾਹਰੋਂ ਜੇ ਪੁੱਛੀਏ ਸੁਣਾਓ ਮਹਾਰਾਜ ਠੀਕ ਠਾਕ ਹੈ, ਬੜੇ ਆਨੰਦ ਹੈ ਜੀ। ਆ ਕਈ ਆਉਂਦੇ, ਆਓ ਗੁਰਮੁਖ ਸਾਹਿਬ ਕਿਵੇਂ ਆਏ? ਬਸ ਮਹਾਰਾਜ ਦਰਸ਼ਨ ਨੂੰ ਆਏ। ਉਹ ਵੀ ਦਰਸ਼ਨ ਨੂੰ ਕੌਣ ਆਉਂਦਾ? ਸਿੱਧੀ ਗੱਲ ਦੱਸੋ ਕਿਉਂ ਆਏ? ਨਹੀਂ ਮਹਾਰਾਜ ਦਰਸ਼ਨ ਨੂੰ ਜਿਹੜੇ ਦੋ। ਅੱਛਾ ਬਾਬਾ ਜੀ, ਫਿਰ ਬਚਨ ਕਰਨਾ ਸੀ, ਦੱਸੋ ਜੀ ਗੁਰਮੁਖ ਪਿਆਰਿਓ। ਸਾਡੇ ਮਹਾਰਾਜ ਮੁੰਡਾ ਜਿਹੜਾ ਨਾ ਬਾਹਰ ਜੋ ਸ਼ਰਾਬ ਬਹੁਤ ਪੀਂਦਾ, ਸਾਨੂੰ ਸੂਲੇ ਹੀ ਢੰਗਿਆ। ਤੇ ਮੈਂ ਕਿਹਾ ਨਾਇਕ, ਕਹਿੰਦੇ ਦਰਸ਼ਨ ਕਰਨਾ ਹੈ, ਡਾਕਟਰ ਕੋਲ ਜਾ ਕੇ ਤਾਂ ਆਪਣੀ ਬਿਮਾਰੀ ਦੱਸਣੀ ਚਾਹੀਦੀ ਹੈ। ਉੱਥੇ ਕਹੀਏ ਦਰਸ਼ਨ ਨੂੰ, ਕੱਲਿਆ ਦਰਸ਼ਨ ਉੱਥੇ ਵਿਚਾਰਾ ਕੀ ਕਰੂ? ਪਰ ਅਸੀਂ ਜਿਲੇ ਪੁੱਛੀਦਾ ਝੂਠ ਬੋਲਦੇ, ਸਾਡੀ ਆਦਤ ਬਣ ਗਈ ਕਿ ਕਲਯੁਗ ਦੀ ਸ਼ਿਆਣੀ ਜ਼ਰੂਰ ਭਰਨੀ। ਕਲਯੁਗ ਦਾ ਰਾਜੂ ਹੈ ਝੂਠ ਬੋਲ ਕੇ ਕਲਯੁਗ ਦੀ ਸ਼ਿਆਣੀ ਭਰਦੇ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ ਕਿ ਉਹਨਾਂ ਨੇ ਜਿਨ੍ਹਾਂ ਨੇ ਨਾਮ ਦਾ ਸਿਮਰਨ ਕੀਤਾ ਉਹਨਾਂ ਦਾ ਦਿਨ ਉਹਨਾਂ ਦੀ ਰਾਤ ਬੜੀ ਸੁਖਦਾਈ ਬੀਤਦੀ ਹੈ।
ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ।
ਇਹਨਾਂ ਦੀ ਵਾਹਿਗੁਰੂ ਪਰਮੇਸ਼ਰ ਦੇ ਪਵਿੱਤਰ ਚਰਨ ਕਮਲਾਂ ਨਾਲ ਪ੍ਰੀਤੀ ਹੈ। ਉਹਨਾਂ ਦੇ ਕਲਮਲ ਜਿਹੜੇ ਪਾਪ ਹਨ, ਨਿਸ਼ਚੇ ਕਰਕੇ ਕਲਯੁਗ ਦੇ ਵਿੱਚ ਕੀਤੇ ਹੋਏ ਪਾਪ, ਮਨ ਨੂੰ ਕਾਲਾ ਕਰ ਦੇਣ ਵਾਲੇ, ਉਹ ਸਾਰੇ ਦੇ ਸਾਰੇ ਟਰੇ ਟਲ ਗਏ, ਉਹਨਾਂ ਤੋਂ ਰਹਿਤ ਹੋ ਗਏ ਹਨ, ਪਵਿੱਤਰ ਜੀਵਨ ਹੋ ਗਿਆ ਹੈ।
ਦੁਖ ਭੁੱਖ ਦਰਦ੍ਰ ਨਾਠੇ ਪ੍ਰਗਟ ਮਗ ਦੇਖਾ।
ਦੁੱਖ ਵੀ ਤੇ ਭੁੱਖ ਵੀ ਤੇ ਦਰਿੱਦਰ ਕੰਗਾਲਤਾ ਇਹ ਵੀ ਨੱਠ ਗਈ ਹੈ। ਤੇ ਪ੍ਰਗਟ ਜਿਹੜਾ ਸਹੀ ਰਸਤਾ ਸੀ ਪ੍ਰਤੱਖ ਕਰਕੇ ਸਤਿਗੁਰਾਂ ਨੇ ਮਗ ਰਸਤਾ ਜਿਹੜਾ ਸੀ ਪ੍ਰਗਟ ਪ੍ਰਤੱਖ ਦਿਖਾ ਦਿੱਤਾ। ਗੁਰਮਤ ਗਾਡੀ ਰਾਹ ਉਹ ਕਿਹੜਾ ਹੈ? ਗੁਰਮੁਖ ਨਾਮਦਾਨ ਇਸ਼ਨਾਨ। ਹਾਂਜੀ, ਕਿਰਤ ਵਿਰਤ ਕਰ ਧਰਮ ਦੀ ਔਰ ਘਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ। ਸੇ ਐਸਾ ਰਸਤਾ ਦਿਖਾ ਦਿੱਤਾ ਨਾਨਕ ਨਾਮ। ਪਹਿਲਾਂ ਤਾਂ ਇਹ ਗੱਲ ਹੋ ਗਈ ਨਾ, ਪਹਿਲਾਂ ਤਾਂ ਆ ਗਿਆ ਨਾਮ ਤੇ ਫਿਰ ਦੂਜਾ ਕੀ ਆ ਗਿਆ? ਚੜ੍ਹਦੀ ਕਲਾ। ਦੂਜਾ ਅੱਖਰ ਹੈ ਚੜ੍ਹਦੀ ਕਲਾ, ਜਿਹੜਾ ਨਾਮ ਜਪੂ ਉਹਦੀ ਚੜ੍ਹਦੀ ਕਲਾ ਹੋਣੀ ਹੈ, ਉਹ ਮੈਂ ਨਹੀਂ ਹੋਣੀ। ਤੀਜਾ ਫਿਰ ਕੀ ਹੈ? ਸਰਬੱਤ ਦਾ ਭਲਾ। ਜਿਹੜੇ ਨਾਮ ਜਪਦੇ ਉਹ ਸਰਬੱਤ ਦਾ ਭਲਾ ਮੰਨਦੇ ਆ। ਅਸੀਂ ਮੂੰਹੋਂ ਚੜ੍ਹਦੀ ਕਹਿੰਦੇ ਹਾਂ ਤੇ ਮਨ ਚ ਹੁੰਦਾ ਵੀ ਜਾਂਦੇ ਦੁਸ਼ਮਣ ਦਾ ਘਰ ਉੱਡ ਜਾਏ। ਗੱਜ ਕੇ ਬੋਲੋ, ਸਾਡਾ ਗੁਆਂਢੀ ਨਾ ਹੋਵੇ ਵਸਦਾ ਨਾ ਰਹੇ। ਮੂੰਹੋਂ ਚੜ੍ਹਦੀ ਕਲਾ ਜ਼ਰੂਰ ਕਹਿੰਦੇ ਹਾਂ, ਸਾਡੀ ਚੜ੍ਹਦੀ ਮਹਾਰਾਜ ਗੁਆਂਢੀ ਦੀ ਚੜ੍ਹਦੀ ਨਾ ਰਹੇ। ਸਾਡਾ ਇਹੋ ਜਿਹਾ ਵਾਤਾਵਰਨ ਆ। ਪਰ ਜਿਹੜੇ ਮਹਾਂਪੁਰਖ ਨਾਮ ਜਪਣ ਵਾਲੇ ਨਾ, ਉਹ ਸਰਬੱਤ ਦੀ ਚੜ੍ਹਦੀ ਕਲਾ ਮੰਗਦੇ ਆ, ਉਹ ਸਰਬੱਤ ਦਾ ਭਲਾ ਕਰਦੇ। ਹਾਂਜੀ, ਆ ਬੜਾ ਚੰਗਾ ਕੀਤਾ ਜੀ, ਚੇਤੇ ਕਰਾ ਤਾ। ਤੇ ਅੱਜ ਅਸੀਂ ਟਾਈਮ ਵੀ ਅੰਦਾਜ਼ੇ ਨਾ ਆਏ ਬਲਵੀਰ ਸਿੰਘ, ਟਾਈਮ ਤਾਂ ਦੱਸ ਦਿੰਦਾ ਨਾ। ਸੋ ਇਸ ਕਰ ਵੀ ਕਿਹੜਾ ਟਾਈਮ ਆ, ਕਿਉਂਕਿ ਜੁਦੇ ਗੁਰੂ ਘਰਾਂ ਜੁਦਾ ਜੁਦਾ ਟਾਈਮ ਰੱਖਿਆ, ਉਂਝ ਤਾਂ ਆ ਗਏ ਟਾਈਮ ਨਹੀਂ। ਸੋ ਆਓ ਆਪ ਪੰਕਤੀਆਂ ਪੂਰੀਆਂ ਕਰ ਲਈਏ ਫਿਰ ਗੁਰੂ ਹਰਕ੍ਰਿਸ਼ਨ ਜੀ ਦਾ। ਹਾਂਜੀ,
ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀ ਦਾ ਪਾਇਆ।
ਜਿਹਨੇ ਸਾਧੂਆਂ ਦੀ ਸੰਗਤ ਕੀਤੀ, ਸਾਧੂ ਦੀ ਸੰਗਤ ਕਰਕੇ ਮਾਨ ਸਾਧ ਲਿਆ। ਹੁਣ ਜੇ ਤਾਂ ਪਿਆਰੂ ਅੱਜ ਮੈਂ ਲੱਗਾ ਇੱਕ ਪਰਚਾ ਪਾਉਣ, ਮੈਂ ਤਾਂ ਨਹੀਂ ਕਹਿੰਦਾ ਮੈਂ ਹਾਲੇ ਸਾਧ ਬਣਿਆ, ਪਰ ਤੁਸੀਂ ਕੁਝ ਕੁਝ ਸਮਝਦੇ ਆ। ਜੇ ਤਾਂ ਸਮਝਦੇ ਆ ਸਾਨੂੰ ਸਾਧ, ਇਹਦਾ ਬਚਨ ਮੰਨ ਲਓ। ਜੇ ਸਮਝਦੇ ਚੋਰ ਗੁੰਡਾ ਡਾਕੂ ਦਾ ਬਿਸ਼ੱਕ ਨਾ ਮੰਨਿਓ। ਪਰ ਜਿਹਨੇ ਤੁਹਾਨੂੰ ਕੋਈ ਗੱਲ ਕਹੀ ਦੀ ਹੈ ਤੁਸੀਂ ਆਪਣੀ ਮਰਜ਼ੀ ਕਰਦੇ। ਨਹੀਂ ਬਾਬਾ ਜੀ ਸਾਡਾ ਇਉਂ ਨਹੀਂ ਜੀ, ਇਉਂ ਨਹੀਂ ਜੀ, ਫਿਰ ਇਹੋ ਜਿਹੀਆਂ ਗੱਲਾਂ ਕਰਨ ਦੀ ਮੋਮੋ ਠਗਣੀਆਂ ਕੀ ਲੋੜ ਹੈ? ਜੇ ਸਮਝਦੇ ਵੀ ਸਾਧੂ ਹੈ ਜਾਂ ਸਾਧੂ ਸਾਡਾ ਭਲਾ ਕਰਦਾ, ਫਿਰ ਹੁਕਮ ਮੰਨ ਲੈਣਾ ਚਾਹੀਦਾ। ਅੱਗੇ ਤਾਂ ਸਾਧੂ ਹੁਕਮ ਕਰਦਾ ਸੀ ਤਾਂ ਲੋਕ ਮੰਨਦੇ ਸੀ, ਹੁਣ ਤਾਂ ਬੇਨਤੀ ਨੂੰ ਵੀ ਨਹੀਂ ਮੰਨਦੇ। ਗੱਜ ਕੇ ਬੋਲੋ। ਤੇ ਆਮ ਜਿਹੜੇ ਲੋਕ ਕਹਿਣਗੇ ਜੀ ਬੇਨਤੀ ਕਰਦੇ ਹਾਂ, ਤੇ ਹੁੰਦਾ ਬੇਨਤੀ 'ਚ ਵੀ ਹੁਕਮ ਹੈ। ਤੇ ਸਾਧੂ ਹੁਕਮ ਵੀ ਕਰੇ ਤਾਂ ਵੀ ਉਹ 'ਚ ਬੇਨਤੀ ਵਾਲੀ ਭਾਵਨਾ ਹੁੰਦੀ ਹੈ, ਨਿਮਰਤਾ ਹੁੰਦੀ ਹੈ। ਲੋਕਾਂ ਦੀ ਬੇਨਤੀ 'ਚ ਵੀ ਹੁਕਮ ਹੋਮੇ ਹੁੰਦੀ ਹੈ। ਸੋ ਇਸ ਕਰਕੇ ਸਾਧ ਸੰਗ ਜੀ ਆਓ, ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਆ ਮਿਲ ਸਾਧ ਸੰਗੇ, ਜਿਹੜੇ ਸਾਧੂਆਂ ਨਾਲ ਮਿਲੇ ਆ ਅਤੇ ਉਹਨਾਂ ਦੀ ਸੰਗਤ ਕੀਤੀ ਹੈ, ਸਾਧੂ ਦੀ ਸੰਗਤ ਦਾ ਫਲ ਕੀ ਹੈ? ਨਾਮ ਰੰਗੇ, ਨਾਮ ਦੇ ਵਿੱਚ ਆਪਣੇ ਮਨ ਬੁੱਧੀ ਨੂੰ ਰੰਗ ਲਿਆ। ਨਾਮ ਕੀ ਰੰਗਣਾ? ਵਾਹਿਗੁਰੂ ਦੇ ਪ੍ਰੇਮ ਵਿੱਚ, ਨਾਮ ਦੇ ਪ੍ਰੇਮ ਵਿੱਚ, ਵਾਹਿਗੁਰੂ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗ ਲਿਆ। ਤੇ ਜਿਹਨੇ ਰੰਗ ਲਿਆ ਮਨ ਲੋੜੀ ਦਾ ਪਾਇਆ, ਉਹਦਾ ਮਨ ਨੂੰ ਲੋੜੀ ਦਾ ਸੀ ਨਾ ਵਾਹਿਗੁਰੂ, ਉਹ ਪਾ ਲਿਆ, ਉਸਨੂੰ ਪ੍ਰਾਪਤ ਕਰ ਲਿਆ ਹੈ।
ਹਰ ਦੇਖ ਦਰਸ਼ਨ ਇਚ ਪੁੰਨੀ ਕੁਲ ਸਮੂਹਾਂ ਸਭ ਤਰੇ,
ਜਿਨ੍ਹਾਂ ਨੇ ਵਾਹਿਗੁਰੂ ਦਾ ਦਰਸ਼ਨ ਕੀਤਾ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਤੇ ਕੁਲ ਸਮੂਹਾਂ ਸਾਰੀਆਂ ਗੁਨਾਹ ਧਰ ਗਈਆਂ। ਤੇ ਅਸੀਂ ਆਪ ਨਰਕ ਨੂੰ ਦੌੜੇ ਜਾਂਦੇ ਹਾਂ, ਉਹ ਤਾਂ ਕਹਿੰਦੇ ਉਹਨਾਂ ਦੀਆਂ ਸਾਰੀਆਂ ਕੁਲਾਂ ਹੀ ਧਰ ਜਾਂਦੀਆਂ, ਤੇ ਅਸੀਂ ਆਪ ਡੁੱਬੀ ਜਾਂਦੇ ਹਾਂ, ਆ ਬੱਚੇ ਬੱਚਿਆਂ ਡੁੱਬੀ ਜਾਂਦੇ ਹੈ। ਮਹਾਰਾਜ ਤਾਂ ਕਹਿੰਦੇ ਆ ਜਿਹਨਾਂ ਨੂੰ ਉਹਦਾ ਦਰਸ਼ਨ ਕਰ ਲਿਆ ਉਹਨਾਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਸਮੂਹ ਕੋਲਾਂ ਸਾਰੀਆਂ ਕੋਲਾਂ ਤਰ ਜਾਣੀਆਂ। ਤੇ ਅਸੀਂ ਜਿੱਦਣ ਦੇ ਗੁਰਦੁਆਰੇ ਆਉਣ ਲੱਗੇ ਕਹਿੰਦੇ ਉਦਣ ਦਾ ਸਾਡੇ ਘਰ ਕਲੇਸ਼ ਬੜਾ ਹੋ ਗਿਆ। ਕੱਲ ਇੱਕ ਨੇ ਪ੍ਰਸ਼ਨ ਕੀਤਾ ਜੀ ਗੁਰਦੁਆਰਿਆਂ 'ਚ ਲੜਾਈਆਂ ਕਿਉਂ ਹੁੰਦੀਆਂ, ਗੁਰਦੁਆਰੇ 'ਚ ਨਹੀਂ ਹੋਣੀ ਚਾਹੀਦੀ? ਮੈਂ ਕਿਹਾ ਮਹਾਰਾਜ ਇਹ ਤੁਹਾਡੀ ਕਿਰਪਾ। ਕਹਿੰਦੇ ਜੀ ਸਾਡੀ ਕਿਰਪਾ? ਮੈਂ ਕਿਹਾ ਹਾਂ ਜੀ ਇਹ ਤੁਹਾਡੀ ਕਿਰਪਾ। ਅਖੇ ਉਹ ਕਿਵੇਂ? ਮੈਂ ਕਿਹਾ ਤੁਸੀਂ ਗੁਰਦੁਆਰੇ ਜਾ ਕੇ ਮੱਥਾ ਹੀ ਕਲਾ ਦਾ ਟੇਕਦੇ ਹਾਂ, ਹੁਣ ਜਾਵੇ ਕਿੱਥੇ? ਭਾਈ ਲੜ ਰਹੇ ਵਿਚਾਰੇ, ਗੱਜ ਕੇ ਬੋਲੋ, ਪੰਜੀ ਟੇਕਦੇ ਹਾਂ ਮਹਾਰਾਜ, ਸਾਡੇ ਘਰ ਦਾ ਕਲੇਸ਼ ਨਿਕਲ ਜਾ, ਗੁਰਦੁਆਰੇ ਆ ਕੇ ਢੇਰੀ ਕਰ ਜਾਂਦੇ ਹਾਂ। ਹੁਣ ਮਹਾਰਾਜ ਨੂੰ ਤਾਂ ਕਲੇਸ਼ ਚਿੰਬੜਦਾ ਨਹੀਂ, ਤੇ ਮੇਰੇ ਵਰਗਾ ਤਾਂ ਤਪੋ ਵੱਲ ਇੰਨਾ ਹੁੰਦਾ ਨਹੀਂ, ਅਸੀਂ ਆਪ 'ਚ ਲੜੀ ਜਾਂਦੇ। ਇਹ ਕਿਰਪਾ ਤੁਹਾਡੀ ਹੁੰਦੀ ਹੈ, ਕਲਾ ਨਾ ਲਿਆ ਕਰੋ ਗੁਰਦੁਆਰੇ ਨੂੰ, ਗੁਰਦੁਆਰੇ ਨਿਸ਼ਕਾਮ ਹੋ ਕੇ ਆਇਆ ਕਰੋ, ਪ੍ਰੇਮਾ ਭਗਤੀ ਮੰਗਿਆ ਕਰੋ, ਨਾਮ ਸਿਮਰਨ ਮੰਗਿਆ ਕਰੋ, ਸਾਧ ਸੰਤੋਖ ਮੰਗਿਆ ਕਰੋ। ਜੇ ਸਾਧ ਸੰਤੋਖ ਮੰਗੋਗੇ ਤੇ ਕਲਾ ਆਪੇ ਹਟ ਜਾਣੀ ਹੈ, ਕਲਾ ਹਟਾਉਣ ਦੀ ਲੋੜ ਨਹੀਂ। ਸ਼ਾਂਤੀ ਮੰਗ ਲਓ ਗੁਰੂ ਤੋਂ, ਓਪੋਜਿਟ ਤੱਤ ਮੰਗ ਲਓ, ਆਪੇ ਮਿਟ ਜਾਣੀ ਹੈ। ਕ੍ਰੋਧ ਮਿਟਾਉਣਾ, ਸ਼ੀਤਲਤਾ ਮੰਗ ਲਓ, ਆਪੇ ਮਿਟ ਜਾਏਗੀ, ਵਿਰੋਧੀ ਤੱਤ ਲਜੋ। ਪਰ ਅਸੀਂ ਗੁਰਦੁਆਰੇ ਆ ਕੇ ਵੀ ਉਹ ਚੀਜ਼ਾਂ ਕਰਦੇ। ਸੋ ਇਸ ਕਰਕੇ ਸਾਧ ਸੰਗਤ ਜੀ ਕੁੱਲ ਸਮੂਹਾਂ ਤਰੇ ਤਰ ਜਾਂਦੇ ਹਨ ਉਹਨਾਂ ਦੇ ਸਾਰੇ।
ਦਿਨ ਸਰੈਣ ਆਨੰਦ ਆਂਦਨ ਸਿਮਰੰਤ ਨਾਨਕ ਹਰ ਹਰੇ।
ਬਾਬਾ ਨਾਨਕ ਦੀ ਬਾਣੀ ਦੁਆਰਾ ਪਰਮਾਰਥ ਦੱਸਦੇ ਹੋਏ ਪੰਜਵੇਂ ਪਾਤਸ਼ਾਹ ਕਹਿੰਦੇ ਜਿਹਨੇ ਸਤਿਗੁਰ ਬਾਬਾ ਨਾਨਕ ਨੇ ਜਿਹਨੇ ਦੱਸਿਆ ਨਾਮ ਦਾ ਸਿਮਰਨ ਕੀਤਾ ਹੈ ਨਾ ਹਰੀ ਹਰ ਪਰਮੇਸ਼ਰ ਦਾ, ਕਹਿੰਦੇ ਉਹਨਾਂ ਨੂੰ ਦਿਨ ਵੀ ਆਨੰਦ ਹੈ, ਰਾਤ ਵੀ ਆਨੰਦ ਹੈ, ਆਨ ਦਿਨ ਹਮੇਸ਼ਾ ਵਾਸਤੇ ਆਨੰਦ ਹੈ, ਆਨ ਹਦੋ ਰੋਣ ਚੁਣ ਘਰ ਆਰਾਮ, ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਹਰ ਇੱਕ ਸੋਗ ਅਨੰਤ ਨੇ ਬੀਆ, ਸੋ ਘਰ ਗੁਰੂ ਨਾਨਕ ਕੋ ਬੀਆ। ਕਈ ਦਾ ਅਰਥ ਕਰਦੇ ਗੁਰੂ ਨਾਨਕ ਨੂੰ ਇਹ ਕਰ ਦਿੱਤਾ, ਕੀ ਗੁਰੂ ਨਾਨਕ ਨੂੰ ਅੱਗੇ ਹਰ ਸ਼ੋਕ ਹੁੰਦਾ ਸੀ? ਗੁਰੂ ਨਾਨਕ ਗਿਆਨੀ ਸੀ? ਕਈ ਗਿਆਨੀ ਇਹ ਅਰਥ ਕਰਦੇ, ਪਰ ਨਹੀਂ ਦਾ ਮਤਲਬ ਹੈ ਗੁਰੂ ਨਾਨਕ ਨੇ ਸੋ ਘਰ ਸਾਨੂੰ ਦਿੱਤਾ ਜਿੱਥੇ ਹਰ ਇੱਕ ਸੋਗ ਨਹੀਂ ਹੁੰਦਾ, ਜਿੱਥੇ ਅਨੰਤ ਵਾਹਿਗੁਰੂ ਦਾ ਦੇਸ਼। ਗੁਰੂ ਨਾਨਕ ਦਾ ਹਰ ਸੋਗ ਤੋਂ ਰਹਿਤ ਪਰਮੇਸ਼ਰ ਹੈ, ਗਿਆਨਵਾਨਾਂ ਨੂੰ ਨਹੀਂ ਹੁੰਦਾ ਹਰ ਸੋਗ ਜਾ ਕੇ, ਨਹੀਂ ਬੈਰੀ ਮਿਤ ਸਮਾਨ ਕਹੋ ਨਾਨਕ ਸੁਣ ਰਹੇ ਮਨਾ ਗਿਆਨੀ ਤਾਹੇ ਬਖਾਨ। ਤੇ ਐਸ ਕਿਵੇਂ ਇਸ ਗੁਰਦੁਆਰੇ ਵਾਲੇ ਨੂੰ ਕੀ ਹੋ ਗਿਆ? ਆ ਦੇਖ ਲਓ ਬੀਬੀਆਂ 'ਚ ਵੀ ਬਿਰਲ ਬੜੀ ਹੈ ਤੇ ਬੀਬੀਆਂ 'ਚ ਵੀ, ਗੱਜ ਕੇ ਬੋਲੋ ਸਤਨਾਮ। ਹੈਂ ਪਤਾ ਲਾਉਣਾ ਵੀ ਕਹਿੰਦੇ ਆ ਤੁਸੀਂ ਜੈਦਾਰ ਜੀ, ਇੰਨਾ ਕੰਮ ਤਾਂ ਕਰਿਆ ਕਰੋ ਨਾ, ਹੁਣ ਐਡਵਰਟਾਈਜ਼ ਆ ਕੇ ਵੀ ਉਹ ਵੀ ਮੈਂ ਹੀ ਕਰਿਆ ਕਰਾਂ, ਇਹ ਤੁਹਾਡਾ ਕੰਮ ਹੈ ਨਾ, ਤਾਂ ਇਹਨਾਂ ਨੇ ਅਖਬਾਰ 'ਚ ਦਿੱਤਾ ਨਾ ਰੇਡੀਓ 'ਚ ਦਿੱਤਾ, ਹੁਣ ਤੇ ਨਾ ਹੁਣ ਸੰਪਰਕ ਕੀਤਾ, ਆ ਦੇ ਲੋ ਕਿੰਨੇ ਗਾਏ ਆ, ਅਸੀਂ ਕਿੱਥੋਂ ਘੁੰਮਦੇ ਘੁੰਮਦੇ ਆ ਗਏ, ਪਹਿਲਾਂ ਤਾਂ ਉਹ ਹਜ਼ਾਰਾਂ ਮੀਲਾਂ ਤੋਂ ਆਈ ਦਾ, ਤੁਹਾਨੂੰ ਰੱਬ ਨੇ ਗੱਡੀਆਂ ਦਿੱਤੀਆਂ, ਕਾਰਾਂ ਦਿੱਤੀਆਂ, ਤੁਰਨਾ ਨਹੀਂ ਪੈਂਦਾ, ਘਰੋਂ ਦਰਵਾਜ਼ੇ 'ਚੋਂ ਪੈਰ ਗੱਡੀ 'ਚ, ਗੱਡੀਓਂ ਗੁਰਦੁਆਰੇ, ਅਤੇ ਵੀ ਫਿਰ ਕੀ ਗੱਲ ਹੈ, ਇੰਨੀ ਬਿਰਲ ਕਿਉਂ ਪੈ ਗਈ? ਆ ਜਾਈਦਾ ਅਸੀਂ ਗੁਰਦੁਆਰਿਆਂ ਸੰਗਤ ਇਕੱਠੇ ਕਰਦੇ ਰਹੀਦਾ, ਜਦੋਂ ਮੁੜ ਕੇ ਆਈਦਾ ਤਾਂ ਫਿਰ ਇਹ ਹਾਲ ਤੁਹਾਡਾ ਹੋਇਆ ਹੁੰਦਾ, ਆ ਸਮੈਦ ਹੁਣ ਤੈਲ ਸੱਟਣ ਨੂੰ ਥਾਂ ਨਾ ਸੁਣਦੀ, ਅੱਗੇ ਪਰਲੇ ਗੁਰਦੁਆਰੇ ਕਰਕੇ ਉਵੇਂ ਉਵੇਂ ਆ ਜਿੱਦਣ ਨੂੰ ਅਸੀਂ ਛੁੱਟੀ ਲੈਣੀ ਆ ਉਦਣ ਤੁਸੀਂ ਆਉਣਾ ਸ਼ੁਰੂ ਕਰਨਾ ਗੱਜ ਕੇ ਬੋਲੋ। ਮੇਰੇ ਨਾਲ ਨਹੀਂ ਬਣਦੀ ਜਾਂ ਬਲਵੀਰ ਸਾਹਿਬ ਨਾਲ ਨਹੀਂ ਬਣਦੀ ਜਾਂ ਕਮੇਟੀ ਨਾਲ ਨਹੀਂ ਬਣਦੀ, ਕੀ ਗੱਲ ਆ? ਜਾਂ ਤੁਸੀਂ ਵੀ ਮਨ ਮਤ ਬਹੁਤ ਹੀ ਕਰਨੀ ਚਾਹੁੰਦੇ ਆ ਕਿ ਗੁਰਦੁਆਰੇ ਗਏ ਤੇ ਸਿੱਖਿਆ ਇਹ ਮਿਲੇਗੀ? ਗੱਜ ਵੱਜ ਕੇ ਜਰਾ ਆਇਆ ਕਰੋ, ਹੁਣ ਮਹਮਾ ਆ ਕੇ ਆਇਆ ਕਰੋ, ਮਨ ਵਿੱਚ ਕੋਈ ਸ਼ੌਕ ਧਾਰੋ। ਸੋ ਆਓ ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਮੁੱਖ ਵਾਕ ਸੀ ਅਤੇ ਮੈਨੂੰ ਪਹਿਲਾਂ ਦੱਸਿਆ ਹੁੰਦਾ ਅਤੇ ਲੜੀਵਾਰ ਕਥਾ ਅਤੇ ਵਿਚਾਰ ਕਰਕੇ ਆਉਂਦੇ, ਪਰ ਫਿਰ ਵੀ ਕੀਤੀ ਹੈ ਤਰੁੱਟੀ ਦਾ ਰਹਿ ਜਾਣਾ ਸਹਿਬਨ ਆ। ਸਤਿਗੁਰ ਸੱਚੇ ਪਾਤਸ਼ਾਹ ਖਿਮਾ ਕਰੇ, ਕਿਉਂਕਿ ਉਂਝ ਸਾਡੇ ਸੰਪਰਦਾ ਟਕਸਾਲ ਵਾਲਿਆਂ ਦਾ ਨਿਯਮ ਆ, ਚਾਹੇ ਇਤਿਹਾਸ ਆ ਚਾਹੇ ਗੁਰਬਾਣੀ ਆ, ਜਿੰਨਾ ਚਿਰ ਪਹਿਲਾਂ ਬਚੀਏ ਨਾ ਉਨਾ ਚਿਰ ਕਥਾ ਕਰੀ ਦੀ। ਹੁਣ ਜੇ ਮੈਂ ਨਾ ਕਰਦਾ ਤੁਸੀਂ ਕਹਿਣਾ ਸੀ ਸਾਡਾ ਨਿਯਮ ਤੋੜਦਾ, ਤੁਸੀਂ ਵੀ ਸਾਡਾ ਤੋੜਿਆ, ਕਿਉਂ ਪਹਿਲਾਂ ਜ਼ਰੂਰ ਬਾਚੀ ਦੀ ਹੈ ਕਿ ਕੋਈ ਲਾਗ ਮਾਤਰ ਅਰਥ ਅਸਤ ਵਿਅਸਤ ਨਾ ਹੋ ਜਾਏ, ਵਾਹਿਗੁਰੂ ਦੇ ਦਰਬਾਰ 'ਚ ਦੇਣਦਾਰ ਨਾ ਹੋਈਏ। ਇਵਾਂ ਤਾਂ ਭਾਵੇਂ ਬਾਅਦ 'ਚ ਰੋਜ਼ ਮੰਗੀ ਦੀ ਹੈ, ਪਰ ਪਹਿਲਾਂ ਜ਼ਰੂਰ ਇਤਿਹਾਸ ਹੋਵੇ ਚਾਹੇ ਗੁਰਬਾਣੀ ਹੋਵੇ, ਉਹਨੂੰ ਜ਼ਰੂਰ ਬਾਚੀ ਦਾ। ਹੁਣ ਬਾਣੀ ਦੀ ਕਥਾ ਕਰਨ ਲਈ ਕਈ ਪਿੰਗਲ, ਕਈ ਕੋਚ, ਕਈ ਟੀਕੇ, ਕੋਈ ਆਪਣਾ ਅਨੁਭਵ ਸਾਰਾ ਰਲਾ ਕੇ ਦ੍ਰਿਸ਼ਟਾਂਤ ਸਾਗਰ ਸਾਖੀ ਪ੍ਰਮਾਣ ਕਈ ਕੁਝ ਵੇਖਣਾ ਪੈਂਦਾ, ਸ਼ਬਦ ਦੀ ਭੂਮਿਕਾ ਕੀ ਹੈ, ਥਾਨਕਾ ਕੀ ਹੈ, ਕਿੱਥੇ ਉਚਾਰਿਆ, ਕਿੰਨੇ ਉਚਾਰਿਆ, ਕਿਹੜੇ ਪ੍ਰਕਾਏ। ਹਾਂਜੀ, ਕਈ ਵਾਰੀ ਫਿਰ ਬਹੁਤ ਸਾਰੀਆਂ ਚੀਜ਼ਾਂ ਵਿਸਮ੍ਰਿਤ ਵੀ ਹੋ ਜਾਂਦੀਆਂ, ਇਸ ਕਰਕੇ ਪਹਿਲਾਂ ਜ਼ਰੂਰ ਬਾਚੀ ਦੀ ਹੈ। ਅਤੇ ਗੁਰੂ ਸਾਹਿਬ ਨੇ ਜਿੰਨੀ ਕਿਰਪਾ ਕੀਤੀ ਅਨੁਸਾਰ ਬੇਨਤੀਆਂ ਕੀਤੀਆਂ ਹਨ, ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਖਿਮਾ ਕਰਨ, ਗਰੀਬ ਨਿਵਾਜ ਬਖਸ਼ਿਸ਼ ਕਰਨ। ਸੋ ਆਓ ਸਾਧ ਸੰਗਤ ਜੀ, ਅੱਠਵੇਂ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠਾ ਸਭ ਦੋ ਗੁਰੂ ਹਰਿਰਾਜ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਰਾਮਰਾਜ ਜੀ ਨੇ ਤੁਕ ਬਦਲੀ, ਗੱਦੀ ਤੋਂ ਖਾਰਜ ਹੋਇਆ। ਅੱਠਵੇਂ ਪਾਤਸ਼ਾਹ ਨੂੰ 5 ਸਾਲ ਦੀ ਉਮਰ 'ਚ ਗੱਦੀ ਦੀ ਬਖਸ਼ਿਸ਼ ਹੋਈ। ਰਾਮਰਾਏ ਨੇ ਕੁਝ ਈਰਖਾ ਕੀਤੀ, ਔਰੰਗਜ਼ੇਬ ਦੇ ਕੰਨ ਭਰੇ, ਮਹਾਰਾਜਾ ਜੈ ਸਿੰਘ ਦੁਆਰਾ ਸਤਿਗੁਰੂ ਜੀ ਨੂੰ ਦਿੱਲੀ ਬੁਲਾਇਆ। ਰਾਜ ਪਜੋਖਰਾ ਸਾਹਿਬ ਸਾਧ ਸੰਗਤ ਜੀ, ਉਹ ਛੱਜੂ ਜਿਹੜਾ ਮਹਿਰਾ ਸੀ, ਜਦੋਂ ਪੰਡਿਤ ਹਰਲਾਲ ਨੇ ਕਿਹਾ ਅੱਗੇ ਤੋਂ ਉਹਨੂੰ ਕ੍ਰਿਸ਼ਨ ਰਖਾਇਆ ਅਤੇ ਤੁਸੀਂ ਹਰਿਕ੍ਰਿਸ਼ਨ ਨਾਂ ਰਖਾ ਲਿਆ ਦੁਆਪਰ ਦੇ ਅਵਤਾਰ ਨੂੰ, ਉਹਨੇ ਗੀਤਾ ਆਚਾਰੀ ਹੈ, ਵੈਸੇ ਗੀਤਾ ਕ੍ਰਿਸ਼ਨ ਨੇ ਨਹੀਂ ਆਚਾਰੀ, ਵਿਆਸ ਨੇ ਮਹਾਂਭਾਰਤ ਆਚਾਰੀ ਹੈ। ਮਹਾਂਭਾਰਤ ਵਿੱਚ ਗੀਤਾ ਦਾ 700 ਸਲੋਕ ਹੈ, ਉੱਥੋਂ ਕੱਢ ਕੇ ਗੀਤਾ ਜੁਦਾ ਗ੍ਰੰਥ ਬਣਾ ਲਿਆ, ਇਹ ਵਿਆਸ ਨੇ ਆਚਾਰੀ, ਕ੍ਰਿਸ਼ਨ ਨੇ ਨਹੀਂ ਗੀਤਾ ਆਚਾਰੀ। ਬਾਣੀ ਨੂੰ ਆਚਾਰਨ ਵਾਲਾ ਜੇ ਦੁਨੀਆਂ 'ਤੇ ਕੋਈ ਪੈਗੰਬਰ ਹੈ, ਉਹ ਗੁਰੂ ਗ੍ਰੰਥ ਦਾ ਕਰਤਾ ਹੀ ਹੈ, ਬਾਕੀ ਕਿਸੇ ਵੀ ਪੈਗੰਬਰ ਨੇ ਆਈ ਤੇ ਕੋਈ ਆਪਣੀ ਬਾਣੀ ਨਹੀਂ ਆਚਾਰੀ। ਕੁਰਾਨ ਜਿਹੜਾ ਇਹ ਵੀ ਮੁਹੰਮਦ ਤੋਂ ਬਾਅਦ ਲਿਖਿਆ, ਅੰਜੀਲ ਜਿਹੜੀ ਇਹ ਵੀ ਬਾਅਦ 'ਚ, ਰਮਾਇਣਾ ਭਾਗਵਤਾਂ ਮਹਾਂਭਾਰਤ ਵੇਦ ਸ਼ਾਸਤਰ ਉਹਨਾਂ ਦੇ ਕਾਲ ਦਾ ਪਤਾ ਨਹੀਂ, ਜੁਦੇ ਜੁਦੇ ਰਿਸ਼ੀਆਂ ਨੂੰ ਜੁਦੇ ਜੁਦੇ ਸਫੁਰਨ ਹੋਏ ਇੱਕ ਟਾਈਮ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸੇ ਯੁੱਗ 'ਚ ਚਾਰੀ, ਇਸੇ ਯੁੱਗ 'ਚ ਬੀੜ ਬੰਨੀ, ਇਸੇ ਯੁੱਗ 'ਚ ਤਖ ਅਤੇ ਪ੍ਰਕਾਸ਼ ਕਰਕੇ ਚੌਰ ਤਖ ਦੀ ਮਾਲਕ ਬਣਾਈ, ਗੁਰ ਤਖ ਦੀ ਮਿਲੀ, ਗੱਜ ਕੇ ਬੋਲੋ। ਸੋ ਇਸ ਕਰਕੇ ਜਿਹੜੀ ਗੀਤਾ ਸਿਰਫ ਉੱਥੇ ਕ੍ਰਿਸ਼ਨ ਜੀ ਨੇ ਇੱਕ ਸਲੋਕ ਆਚਾਰਿਆ, ਕਿਉਂਕਿ ਦੋਹਾਂ ਪਾਸਿਆਂ ਤੋਂ ਬਿਗਲ ਵੱਜ ਚੁੱਕੇ ਸਨ ਲੜਾਈ ਦੇ, ਜਦੋਂ ਫੌਜਾਂ ਤਿਆਰ ਹੋਣ ਤੇ ਹੁਣ 18 ਧਿਆ ਚਾਰੀ ਜਾਂਦੇ, ਜਾਂ ਤੇ ਟਿਕਦਾ ਹੁੰਦਾ ਕੋਈ, ਸਿਰਫ ਉਹਨਾਂ ਨੇ ਆਪਣੀ ਸ਼ਕਤੀ ਨਾਲ ਵਿਰਾਟ ਰੂਪ ਧਾਰ ਕੇ ਅਰਜਨ ਨੂੰ ਅਨੁਭਵ ਦਿਖਾ ਕੇ ਵਿਚਾਰ ਦੇ ਦਿੱਤਾ, ਠੀਕ ਹੈ ਕਿ ਨਹੀਂ? ਇਹ ਵਿਆਸ ਜੀ ਨੇ ਉਹਨਾਂ ਦਾ ਆਸ਼ਾ ਮੁੱਖ ਰੱਖ ਕੇ ਆਪ ਆਚਾਰੀ। ਜੇ ਮੇਰੀ ਗੱਲ ਤੇ ਯਕੀਨ ਨਹੀਂ ਤੇ ਮਹਾਂਭਾਰਤ ਪੜ੍ਹ ਲਿਓ, ਉਹਦੇ ਵਿੱਚ 700 ਸਲੋਕ ਗੱਜ ਕੇ ਬੋਲੋ। ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦਾ, ਤੁਸੀਂ ਬਹੁਤਿਆਂ ਤਾਂ ਮਹਾਂਭਾਰਤ ਵੇਖੀ ਨਹੀਂ ਨਾ ਹੋਣੀ, ਅਸੀਂ ਤਾਂ ਸਾਰੇ ਪੜ੍ਹੇ ਆ ਨਾ ਸੰਤਾਂ ਦੀ ਕਿਰਪਾ ਨਾਲ, ਪੰਡਿਤ ਸਹਿਲ ਸਿੰਘ ਜੀ ਮਹਾਰਾਜ ਕੋਕਰੀ ਵਾਲੇ ਉਹਨਾਂ ਦੀ ਕਿਰਪਾ ਨਾਲ ਗ੍ਰੰਥ ਸਾਰੇ ਬਾਚੇ, ਤੇ ਜਿਹਨਾਂ ਨੇ ਨਹੀਂ ਵੇਖਿਆ ਹੁੰਦਾ ਕਈ ਵਾਰ ਉਹ ਕਹਿੰਦੇ ਲਓ ਜੀ ਖੰਮੀ ਨਹੀਂ, ਇਹ ਸਾਨੂੰ ਇਉਂ ਕਹਿ ਦਿੱਤਾ, ਇਹ ਮਹਾਂਭਾਰਤ ਦਾ ਹਿੱਸਾ।
ਸੋ ਸਾਧ ਸੰਗ ਜੀ ਮਹਾਰਾਜ ਕਹਿੰਦੇ ਅੱਛਾ ਜੇ ਅਸੀਂ ਕੀਤਾ ਇਹ ਕਹਿਣਗੇ ਵੀ ਕਿਸੇ ਤੋਂ ਪੜ੍ਹ ਗਏ ਹੋਣਗੇ। ਕਹਿੰਦੇ ਜਿਹਨੂੰ ਮਰਜ਼ੀ ਲੈ ਉਹ ਤੋਂ ਕਰਾਉਂਦੇ ਹਾਂ। ਉਹ ਛੱਜੂ ਝੀਰ ਗੁੰਗਾ ਅਤੇ ਕਮਲਾ ਉਹਨੂੰ ਲੈ ਬਾਹਰ ਨੇ ਫੁੱਲਾਂ ਵਾਲੀ ਸੋਟੀ ਹੱਥ 'ਤੇ ਰੱਖੀ ਆਰਥ ਕਰਾ ਕੇ ਗੱਜ ਕੇ ਬੋਲੋ ਆਰਥ ਕਰਵਾ ਤੇ ਅਤੇ ਸਦਾ ਵਾਸਤੇ ਐਨ ਨਿਰੋਗ ਕਰ ਦਿੱਤਾ। ਇਸ ਤਰ੍ਹਾਂ ਕੋਹੜੇ ਨੂੰ ਰਾਜ਼ੀ ਕਰਨਾ ਦਿੱਲੀ 'ਚ ਹੈ ਜਿਹਦਾ ਪੈਣਾ ਬੰਗਲਾ ਸਾਹਿਬ ਜਿੱਥੇ ਗੁਰਦੁਆਰਾ ਨਾ ਇਹ ਮਹਾਰਾਜਾ ਜੈ ਸਿੰਘ ਦਾ ਬੰਗਲਾ ਮਹਿਲ ਸੀ। ਬੰਗਲਾ ਮਹਿਲ ਨੂੰ ਕਹਿੰਦੇ ਕੋਠੀ ਨੂੰ ਵੀ ਕਹਿੰਦੇ। ਸਾਹਿਬ ਦੇ ਚਰਨ ਪੈਣ ਦੇ ਕਾਰਨ ਉਹ ਜਿਹੜਾ ਮਹਿਲ ਸੀ ਉਹ ਬੰਗਲਾ ਸਾਹਿਬ ਬਣ ਗਿਆ ਗੁਰਦੁਆਰਾ ਬਣ ਗਿਆ। ਉਹਦੇ ਧੀ ਪੁੱਤਰ ਕੋਈ ਨਾ ਸੀ ਉਹਨੂੰ ਸਾਰਾ ਕੁਝ ਮਹਾਰਾਜ ਨੂੰ ਸਾਧ ਸੰਗਤ ਨੂੰ ਦੇ ਦਿੱਤਾ। ਮਹਾਰਾਜਾ ਸੇਵਕ ਸੀ ਹੈਜਾ ਪੈ ਗਏ ਚਰਨ ਧੋ ਕੇ ਬੱਚੇ ਪਾ ਤੇ ਛਕਾਈ ਜਾਓ ਹੈਜਾ ਦੂਰ ਰਾਣੀ ਗੋਲੀਆਂ 'ਚ ਲੋਕੇ ਬਾਤਰ ਬਦਲ ਕੇ ਨਾਲੇ ਮੈਨੂੰ ਪੁੱਤਰ ਦੀ ਦਾਤ ਵਰ ਦੇਣ ਨਾਲੇ ਮੈਨੂੰ ਪਛਾਣ। ਮਹਾਰਾਜ ਛੋਟੀ ਨਾਲ ਇਸ਼ਾਰਾ ਇਹ ਨਹੀਂ ਰਾਣੀ ਇਹ ਨਹੀਂ ਰਾਣੀ ਜਾ ਕੇ ਗੋਲ 'ਚ ਬਹਿ। ਕਹਿੰਦੇ ਪੁੱਤਰ ਕਿਹੋ ਜਿਹਾ? ਕਹਿੰਦੇ ਆਪ ਜੈਸਾ। ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਗੱਜ ਕੇ ਬੋਲੋ। ਜਦੋਂ ਐਸੀ ਮਹਾਰਾਜ ਦੀ ਮਹਿਮਾ ਸੁਣੀ ਰਾਮ ਰਾਜ ਤੋਂ ਬਰਦਾਸ਼ਤ ਨੂੰ ਕਹਿੰਦਾ ਸੀਤਲਾ ਦਾ ਖਾਜ ਮਹਾਰਾਜ ਕਹਿਣ ਲੱਗੇ ਇਹ ਤਾਂ ਗੁਰੂ ਨਾਨਕ ਦੀ ਗੱਦੀ ਹੈ ਇਹ ਤਾਂ ਜੋ ਭਾਵੀ ਹੋਣੀ ਹੋਣੀ ਆ ਉਹ ਜੀਂਦਾ ਮਸੰਦਾ ਹੱਥੀ ਫੂਕਿਆ ਜੀ। ਐਸਾ ਹੀ ਹੋਇਆ ਸੀ। ਫਿਰ ਮਾਤਾ ਪੰਜਾਬ ਕੌਰ ਨੇ ਬੇਨਤੀ ਕੀਤੀ ਦੇਹਰਾਦੂਨ ਮਸੰਦਾ ਨੂੰ ਸਜ਼ਾ ਦਿੱਤੀ ਦਸਮ ਪਾਤਸ਼ਾਹ। ਸੋ ਮਹਾਰਾਜ ਨੇ ਅੰਤਮ ਸਮਾਂ ਜਾਣ ਕੇ ਲੀਲਾ ਵਰਤਾਈ ਰੰਗੀਆਂ ਦਰਸ਼ਨ ਦਾ ਆਠ ਕੀਤਾ ਤਿੰਨ ਵੇਰੀ। ਮਹਾਰਾਜ ਨੇ ਨਾਰਾ ਲਾਇਆ ਸੀ ਸੱਤਵੇਂ ਪਾਤਸ਼ਾਹ ਨੇ ਨਹਿ ਮਲੇਸ਼ ਕੋ ਦਰਸ਼ਨ ਦੇ ਇਹ ਅੱਠਵੇਂ ਨੇ ਇਹ ਹੀ ਨੌਵੇਂ ਨੇ ਇਹ ਦਸਵੇਂ ਨੇ। ਜਫ਼ਰਨਾਮਾ ਭੇਜਿਆ ਉਹਦੇ ਮੱਥੇ ਨਹੀਂ ਲੱਗੇ ਪਏ ਸਾਡੇ ਗੁਰੂਆਂ ਨੇ ਨਾਰਾ ਲਾਇਆ ਗੱਜ ਕੇ ਬੋਲੋ। ਜਿਹਲੇ ਉਹ ਆਇਆ ਇਉਂ ਹੋਇਆ ਜਿਵੇਂ ਧਰਤੀ ਫਟੀ ਹੋਈ ਆ ਮਹਾਰਾਜ ਦਰਸ਼ਨੀ ਮੂਰਛਾ ਹੋ ਗਈ ਮਿਰ ਗਈ ਟੋਕੇ ਲੈ ਗਏ। ਫਿਰ ਮਹਾਰਾਜ ਨੇ ਕਿਹਾ ਪਰਮਾਦੀ ਬਾਦਸ਼ਾਹ ਆਠ ਕਰੇਗਾ ਜੋਤੀ ਜੋਤ ਸਮਾਉਣ ਦਾ ਵਿਚਾਰ ਬਣਾਇਆ। ਜਿਹੜੇ ਮਹਾਰਾਜ ਦੇ ਪਾਵਨ ਪਵਿੱਤਰ ਗੁਰਸਿੱਖ ਭਾਈ ਬੱਠਾ ਜੀ ਆਦਿਕ ਹੋਰ ਗੁਰਮੁਖ ਪਿਆਰੇ ਦਰਗਾਹੀ ਮਾਲ ਆਦਿਕ ਭਾਈ ਨਨੂਆਂ ਜੀ ਮਹਾਰਾਜ ਗੁਰਤਾਗਤ ਜੀ ਕਹਿੰਦੇ ਬਾਬਾ ਵਸੇ ਬਕਾਲੇ ਬਨ ਗੁਰ ਸੰਗਤ ਸਗਲ ਸਮਤ। ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਭਰਾ ਸਨ ਗੁਰੂ ਤੇਗ ਬਹਾਦਰ ਜੀ ਅਤੇ ਮਹਾਰਾਜ ਦੇ ਬਾਬੇ ਲੱਗੇ ਅਤੇ ਉਹ ਭੋਰੇ 'ਚ ਤਾਪ ਕਰਦੇ ਹੈ ਉਹ ਗੁਰੂ ਬਣ ਕੇ ਹੁਣ ਸੰਗਤ ਦੀ ਸੰਭਾਲ ਕਰਨਗੇ। ਸੋ ਪਿਆਰਿਓ ਫਿਰ ਮਹਾਰਾਜ ਨੇ ਉੱਥੇ ਚੋਜ ਵਰਤਾਇਆ ਜਿੱਥੇ ਬਾਲਾ ਸਾਹਿਬ ਗੁਰਦੁਆਰਾ ਇੱਥੇ ਮਾਤਾ ਸੁੰਦਰ ਕੌਰ ਅਤੇ ਸਾਹਿਬ ਕੌਰ ਜੋਤੀ ਜੋ ਸਮਾਏ ਤਿੰਨ ਦੇਰੇ ਇਕੱਠੇ ਹੀ ਹੈ ਇੱਕ ਸਥਾਨ 'ਤੇ ਦਿੱਲੀ ਦੇ ਵਿੱਚ। ਸੋ ਸਾਧ ਸੰਗਤ ਜੀ ਚੌਥਾ ਸਮਝੋ ਮਹਾਰਾਜ ਨੌਵੇਂ ਪਾਤਸ਼ਾਹ ਦਾ ਰਕਾਬਗੰਜ ਕਿਉਂਕਿ ਸੀਸ ਦਾ ਸੰਸਕਾਰ ਤਾਂ ਅਨੰਦਪੁਰ ਸਾਹਿਬ ਹੋਇਆ ਗੱਜ ਕੇ ਬੋਲੋ ਧਾੜ ਦਾ ਰਕਾਬਗੰਜ ਅਤੇ ਉਹਨ ਚਾਂਦਨੀ ਚੌਕ ਜਿੱਥੇ ਭਾਣਾ ਵਰਤਿਆ ਉੱਥੇ ਸੀਸਗੰਜ ਗੁਰਦੁਆਰਾ। ਸੋ ਸਾਹ ਅੱਠਵੇਂ ਪਾਤਸ਼ਾਹ ਜੀ ਦਾ ਪਰਮ ਪਵਿੱਤਰ ਗੁਰਪੁਰਬ ਸੰਗਤਾਂ ਜਗ੍ਹਾ ਬ ਜਗ੍ਹਾ ਪ੍ਰੇਮ ਨਾਲ ਮਨਾ ਰਹੀਆਂ ਦਿੱਲੀ ਖਾਸ ਕਰਕੇ ਬੜਾ ਵਿਸ਼ੇਸ਼ ਪਜੋਖਰਾ ਸਾਹਿਬ ਜਾਂ ਕੀਰਤਪੁਰ ਸਾਹਿਬ ਸੰਤ ਬਾਬਾ ਸੇਵਾ ਸਿੰਘ ਨੇ ਬੜੇ ਸੁੰਦਰ ਸ਼ੀਸ਼ ਮਹਿਲ ਸੇਵਾ ਕਰਾਈ ਮਹਾਰਾਜ ਦੇ ਪਰਮ ਪਵਿੱਤਰ ਅਸਥਾਨ ਦੀ। ਸੋ 5 ਸਾਲ ਦੀ ਉਮਰ 'ਚ ਲਓ ਗੁਰਤਾ ਗੱਦੀ ਦੇ ਬੈਠੇ 8 ਸਾਲ ਅਤੇ ਕੁਝ ਮਹੀਨੇ ਕੁਝ ਦਿਨ ਜੋਤੀ ਜੋ ਸਮਾਏ ਅਤੇ ਨਹੀਂ ਤਾਂ ਆਮ ਦੁਨੀਆਂ 'ਚ ਇਹ ਵੀ ਜਾਤੀ ਬਾਲਗ ਨਾ ਹੋਵੇ ਉਹ ਗੱਦੀ 'ਤੇ ਨਹੀਂ ਬਹਿ ਸਕਦਾ ਅਤੇ ਜਿਹੜਾ 60 ਸਾਲ ਦਾ ਹੋ ਜਾਏ ਉਹ ਵੀ ਰਿਟਾਇਰ ਹੋ ਜਾਂਦਾ। ਧੰਨ ਗੁਰੂ ਨਾਨਕ ਤੇਰੀ ਖੇਲ ਨਿਆਰੀ। ਗੁਰੂ ਅਮਰਦਾਸ ਜੀ 84 ਸਾਲ ਦੀ ਉਮਰ 'ਚ ਗੱਦੀ 'ਤੇ ਬੈਠੇ ਗੁਰਮੁਖ ਬੁੱਢੇ ਕਦੇ ਨਾ ਜਿਹਨਾਂ ਅੰਤਰ ਸੁਰਤ ਗਿਆਨ ਅਤੇ 5ਵੇਂ ਪਾਤਸ਼ਾਹ 5 ਸਾਲ ਦੀ ਦੋਨੇ ਨੂੰ ਦਾਤਾ ਗਿਆਨ ਨਾ ਬੁੱਢੇ ਪੁਣੇ 'ਚ ਨਾ ਬਾਲਕ ਪੁਣੇ 'ਚ ਗਿਆਨ ਗੁਰੂ ਦੀ ਕਿਰਪਾ ਨਾਲ ਆ ਗੁਰਪ੍ਰਸਾਦ 'ਚ। ਜਿਹੜਾ ਗਿਆਨ ਹੈ ਉਹ ਗੁਰੂ ਦੀ ਬਖਸ਼ਿਸ਼ ਨਾਲ ਉਹ ਬਾਲਕ ਨੂੰ ਵੀ ਦੇ ਸਕਦਾ ਬਿਰਧ ਨੂੰ ਵੀ ਦੇ ਸਕਦਾ। ਬਾਲਕ ਬਿਰਧ ਨਾ ਜਾਣੇ ਨੇ ਧਾਰਾਂ ਆਧਾਰ ਐਸੀ ਅਵਸਥਾ। ਸੋ ਇਸ ਕਰਕੇ ਸਾਧ ਸੰਗਤ ਜੀ ਕਿ ਜਿਹੜਾ ਗਿਆਨ ਹੈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਦੀ ਦਾਤ ਬਖਸ਼ਿਸ਼ ਕਰਨ, ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ। ਸੋ ਸਮਾਂ 7:15 ਤੋਂ 8:30 ਹੈ ਅਤੇ ਸਾਰੀਆਂ ਸੰਗਤਾਂ ਭਾਈ ਕੱਲ੍ਹ ਨੂੰ ਟਾਈਮ ਨਾਲ ਪਹੁੰਚਣ ਦੀ ਕਿਰਪਾਲਤਾ ਕਰਿਓ ਅਤੇ ਸਾਰੇ ਵੀਰ ਵੀਰਾਂ ਨੂੰ ਨਾਲ ਲੈ ਕੇ ਆਇਓ ਅਤੇ ਬੀਬੀਆਂ ਭੈਣਾਂ ਨੂੰ ਲੈ ਕੇ ਆਇਓ। ਗੁਰਦੁਆਰਾ ਤੁਹਾਡਾ ਭਰਿਆ ਹੋਣਾ ਚਾਹੀਦਾ, ਕਿਉਂਕਿ ਗੁਰਦੁਆਰੇ ਤਾਂ ਹੁਣ ਰੋਜ਼ ਬਹੁਤ ਖੁੱਲ੍ਹ ਰਹੇ ਅਤੇ ਸੰਗਤ 'ਚ ਬਿਰਲ ਪੈਣੇ ਵੀ ਬਣਗੇ, ਸੰਗਤ ਵੰਡੀ ਜਾਂਦੀ। ਹੁਣ ਖੋਲ੍ਹੋ ਸਕੂਲ, ਕਾਲਜ, ਹਸਪਤਾਲ ਬਣਾਓ, ਯੂਨੀਵਰਸਿਟੀਆਂ ਬਣਾਓ, ਫੈਕਟਰੀਆਂ ਲਾਓ ਜਿੱਥੋਂ ਭੁੱਖਿਆਂ ਨੂੰ ਰੋਟੀ ਮਿਲੇ, ਹਾਂਜੀ, ਮੈਡੀਕਲ ਕਾਲਜ ਖੋਲ੍ਹੋ, ਹਾਂਜੀ, ਅਤੇ ਹੋਰ ਇੰਜੀਨੀਅਰੀ ਕਾਲਜ ਖੋਲ੍ਹੋ। ਕੰਮ ਕਰਨ ਵਾਲੇ ਤਾਂ ਬਹੁਤ ਹੈ ਅਤੇ ਆਪਾਂ ਹੁਣ ਕੀ ਕਰਦੇ ਹਾਂ? ਗੁਰਦੁਆਰੇ ਤਾਂ ਅੱਗੇ ਹੀ ਬਿਆਨ 300 ਦੇ ਨੇੜੇ ਸੁਣਦੇ ਹਾਂ ਇੰਗਲੈਂਡ, ਜ਼ਿਆਦਾ ਪਤਾ ਤੁਹਾਨੂੰ ਹੋਣਾ। ਅਤੇ 6,000 ਗ੍ਰੰਥੀ ਆਇਆ ਹੋਇਆ ਗੁਰਦੁਆਰਿਆਂ 'ਚ, ਇੱਕ ਇੱਕ ਨੂੰ ਲਾਈਏ ਤਾਂ ਦੇਖ ਲਓ ਕਿੰਨੇ ਕਿੰਨੇ ਬਣਦੇ ਹੈਗੇ, 2-2, 3-3 ਹੀ ਆ। ਬਹੁਤੇ ਤਾਂ ਗੁਰਦੁਆਰੇ ਇਉਂ ਖੋਲ੍ਹਦੇ ਆ ਵੀ ਭਰਾ ਭਤੀਜਾ ਰਾਹਦਾਰੀ ਭੇਜ ਕੇ ਬੁਲਾ ਲਾਂਗੇ, ਪੱਕਾ ਕਰਾ ਦਿਆਂਗੇ, ਗੱਜ ਕੇ ਬੋਲੋ। ਬਹੁਤ ਅੱਜ ਕੱਲ੍ਹ ਇਹੀ ਕੰਮ ਚੱਲ ਰਿਹਾ, ਸਿੱਖੀ ਦੇ ਪ੍ਰਚਾਰ ਵਾਲੀ ਗੱਲ ਬਹੁਤ ਘੱਟ। ਇਸ ਕਰਕੇ ਗੱਜ ਵੱਜ ਕੇ ਪਿਆਰਿਓ, ਆਇਆ ਕਰੋ, ਹਮਾ ਹਮਾ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲ ਚੁੱਕ ਦੀ ਖਿਮਾ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।